श्री गुरु हर राय साहब सतवें पातशाह जी महाराज जी श्री करतारपुर साहब च निवास कर रहे ने। चारां दिशावां तों बेअंत संगतां आ के सतगुरां दे दर्शन परस रही है। अनेकां प्रकार दे उपहार भेटावां लै के सतगुरां दे चरणां विच आ के गुरसिख हाजर हुंदे ने। जो जो भावना कामना धार के अपने घरों आउंदे ने सो कामनावां गुरु चरणां च पूरियां हुंदियां। कईआं दीआं कामनावां पूर्ण हो चुकियां हैं और सतगुरां दा शुकराना करन वास्ते महाराज जी दे चरणां विच आए हैं। कई वर्तमान समय विच अपनी कामना पूरी कराना चाहुंदे ने, कई भविखत समय दीआं। एदा सतगुरु सच्चे पातशाह महाराज सारिआं ते किरपा दृष्टि कर रहे ने। विसाखी दा जोड़ मेला करतारपुर साहब विखे मनाया गया, पंज दिनां दा जोड़ मेला होया, इतनी संगत आई, कहिंदे दूर दूर तक संगतां ही संगतां हन। इतना ज्यादा इकट्ठ है कि पैर रखण नूं जगह नहीं है जोड़ मेले विच। कोई काबल तो आया है, कोई कंधार तो आया है, कोई मुल्तान तो आया है, कोई धनी खेप तो आया है, कोई पिशावर तो आया है, कोई कश्मीर तो चल के आया, कोई बिहार तो आया है। एदा बेअंत संगतां सतगुरां दे चरणां विच आईआं हन। मेले की समाप्ति हुई तो सारियां संगतां ने सतगुरां कोलों विदायगी लै लई। सतगुरु जी इत्थे ही रह के अपने सिखां नूं निहाल कर रहे ने। इसे नगर विच इक ब्राह्मण है, अचानक इहदा 12 सालां दा लड़का अकाल चलाना कर गया। इहने अपना इह लड़का गुरु साहब दा दसौंधिया कढ़िया होया सी। जदों बालक दी मौत होई रुदन करन लगा, इहदी घरवाली रुदन करन लगी, लोक इकट्ठे होए, उन्हां ने आके समझाया, पंडित जी तां देव नेत परमात्मा दी विधि ऐसी है कि विधाता ने जिन्नी क प्राणा दी पूंजी इन्हूं बख्शिश कीती सी उन्नी क भुगत के चला गया। पर ब्राह्मण कहण लगा, मैं इहदा संस्कार नहीं करना, मैं तां इन्हूं सतगुरां दे दरबार ते दर्शनी ड्योढ़ी ते गुरु दर ते आ जा के लिटा देना है, क्योंकि ये उन्हां दा है, मैं तां उन्हां नूं भेट कीता होया। उह जां तां इन्हूं जीवित करनगे, जे जीवित कर दिता इस नूं तां ठीक है, नहीं तां असीं भी दोवें जी उत्थे ही अपने प्राण त्याग देंगे, असीं भी अपने पुत्र बिना जीवित नहीं रह सकदे। इदां कह के ब्राह्मण ने अपने उस 12 सालां दे लड़के दी लोथ चुकी, उहदा शरीर लै के जिथे सतगुरां दी दर्शनी ड्योढ़ी है, गुरु के महलां दा दरवाजा है, उथे लिया के लटा दिता है और उच्ची उच्ची आवाज दे विच दोवें जने रुदन करन लगे ने। इक वारी सारी संगत दा ध्यान इन्हां वल खिंचिया गया। जदों रुदन कर रहे ने, कीरने पाउंदे ने, श्री गुरु हर राय साहब जी महाराज जी नूं पुकारा कर रहे ने, आओ सतगुरु सच्चे पातशाह जी महाराज जी जिवें अपनी कला वरता रहे ने, सरवण करिए। सतगुरां दा पावन इतिहास सरवण करन तों पहलां गुरु चरणां दा ध्यान अपने हिरदयां च धारण करदे होया आप दे जीवन ते रसना दे कल्याण नमित आखिए जी सतनाम। सतनाम श्री कहंदे ओ ब्राह्मण ते ब्राह्मण दी घरवाली दोवें रुदन कर रहे ने, बहुत ज्यादा बेबल हो के रुदन कर रहे ने। इन्हां दा रोना धोना वेख के बहुत सारियां संगतां इन्हां कोल आ के इकट्ठियां हो गईयां, बहुत सारे सिख ओ आ के इन्हां कोल इकट्ठे होए हन।
रोर नरुदने उठाए,
इन्हां नूं शोक करदिआं वेख के ओ आ के इन्हां नूं रोकदे हन। कहिंदे भाई गुरु दरबार ते बैठे हो, सतगुरां दे दरा मूहरे बैठ के रुदन ना करो, एदां दा शोक ना करो, रोना धोना बंद कर दिओ। गुरु दे द्वार ते रोना मन मत है, गुरमत दा हिस्सा नहीं है। इत्थे सतगुरां दे दरबार लिया के तुसीं अपने पुत्तर दी लोथ नूं क्यों रो रहे हो, इत्थे ना रोवो। एदां सिख जिहड़े ने उहनां पंडित ते पंडताणी दोहां नूं आ के समझाउंदे हन।
जो पई कीतक नर सतगुर डिग आए,
कई नर जिहड़े उत्थे वेख रहे सन उहनां पंडित ते पंडताणी दी दशा वेख के आए ने, ओ चल के इकट्ठे हो के सतगुरु जी दे कोल आ पहुंचे। श्री गुरु हर राय साहब जी महाराज जी कोल आए हन।
सकल सुनाए,
महाराज जी ने पुछया, भाई ये आवाज काहदी आउंदी है, बड़ा रोला पै रहा है, बार किस कारण करके पै रहा है। ਤੋ ਉਹਨਾਂ ਨੇ ਰੋਣ ਦਾ ਕਾਰਨ ਸਤਿਗੁਰਾਂ ਨੂੰ ਦੱਸਿਆ ਵੀ ਇਹ ਜਿਹੜਾ ਰੋਲਾ ਪੈ ਰਿਹਾ ਬਾਹਰ, ਆ ਜੋ ਰੁਦਨ ਕਰਨ ਦੀ ਆਵਾਜ਼ ਆ ਰਹੀ ਹੈ, ਪੰਡਿਤ ਤੇ ਪੰਡਤਾਣੀ ਰੋ ਰਹੇ ਨੇ। ਏਦਾਂ ਸਤਿਗੁਰੂ ਜੀ ਨੂੰ ਉਹਨਾਂ ਨੇ ਕਾਰਨ ਦੱਸਿਆ।
ਮ੍ਰਿਤਕ ਪੁੱਤਰ ਕੋ ਬਿਪਰੇ ਉਠਾਏ, ਔਰ ਆਪ ਕੇ ਦੀਨਤ ਪਾਏ।
ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਜੀ ਇੱਕ ਪੰਡਿਤ ਦਾ ਲੜਕਾ ਹੈ, 12 ਸਾਲ ਦੀ ਉਮਰ ਦਾ, ਉਹਦੀ ਮੌਤ ਹੋ ਗਈ ਤੇ ਉਹ ਆਪਣੇ ਉਸ ਮੁਰਦੇ ਬਾਲਕ ਨੂੰ ਲਿਆ ਕੇ ਇੱਥੇ ਆਪ ਜੀ ਦੇ ਦਰਬਾਰ ਮੂਹਰੇ ਉਹਨੇ ਲਿਆ ਕੇ ਰੱਖ ਦਿੱਤਾ ਹੈ। ਆਪਣੇ ਉਸ ਮੁਰਦੇ ਬਾਲਕ ਦੀ ਜਿਹੜੀ ਲੋਥ ਹੈ, ਸਰੀਰ ਹੈ, ਉਹ ਲਿਆ ਕੇ ਤੁਹਾਡੇ ਦਰਵਾਜੇ ਤੇ ਪਾ ਦਿੱਤਾ, ਰੱਖ ਦਿੱਤਾ ਹੈ।
ਹਾਲਾਂਕਿ
ਸਿੱਖਾਂ ਨੇ ਉਹਨੂੰ ਬੜਾ ਹਟਾਇਆ, ਬੜਾ ਰੋਕਿਆ, ਪਰ ਉਹ ਕਿਸੇ ਦੇ ਰੋਕਿਆ ਨਹੀਂ ਰੋਕਿਆ, ਸਿੱਖਾਂ ਦੇ ਕਹਿਣ ਤੇ ਨਹੀਂ ਹਟਿਆ। ਸਾਰਿਆਂ ਨੇ ਉਹਨੂੰ ਹਟਾਉਣ ਦਾ ਯਤਨ ਕੀਤਾ, ਭਾਈ ਇੱਥੇ ਗੁਰੂ ਦਰਬਾਰ ਤੇ ਮੁਰਦਾ ਲਿਆ ਕੇ ਨਾ ਲਟਾਓ, ਇਹ ਕੋਈ ਗੁਰਮਤ ਨਹੀਂ ਹੈ। ਬੜਾ ਉਹਨੂੰ ਸਮਝਾਇਆ ਪਰ ਉਹ ਬ੍ਰਾਹਮਣ ਨਹੀਂ ਮੰਨਿਆ, ਉਹਨੇ ਕਿਸੇ ਸਿੱਖ ਦੀ ਗੱਲ ਨਹੀਂ ਮੰਨੀ, ਨਹੀਂ ਹਟਿਆ।
ਕਹੈ ਕਿ ਸੁਧ ਦਿਓ ਸਤਿਗੁਰ ਪਾਈ।
ਉਹ ਕਹਿੰਦਾ ਕਿ ਮੇਰੀ ਖਬਰ ਸਤਿਗੁਰਾਂ ਨੂੰ ਦਿਓ, ਮੈਂ ਆਪਣਾ ਦੁੱਖ, ਆਪਣੀ ਫਰਿਆਦ ਗੁਰੂ ਦੇ ਕੋਲ ਲੈ ਕੇ ਆਇਆ, ਸਤਿਗੁਰਾਂ ਦੇ ਕੋਲ ਮੇਰੀ ਖਬਰ ਦਿਓ, ਮੇਰੀ ਸੁਧ ਦਿਓ। ਏਦਾਂ ਉਹ ਪੁਕਾਰ ਪੁਕਾਰ ਕੇ ਕਹਿੰਦਾ ਹੈ,
ਮੇਰੋ ਪੁੱਤਰ ਜਿਵਾ ਮਨ ਕਰੈ ਨਾ ਤਰ ਹਮ ਦੋਨੋ ਵੀ ਮਰੈ।
ਉਹ ਕਹਿੰਦਾ ਕਿ ਸਤਿਗੁਰੂ ਜੀ ਨੂੰ ਮੇਰੀ ਖਬਰ ਦਿਓ ਤੇ ਉਹਨਾਂ ਨੂੰ ਕਹੋ ਕਿ ਉਹ ਮੇਰਾ ਪੁੱਤਰ ਜਵਾ ਦੇਣ, ਮੇਰੇ ਪੁੱਤਰ ਨੂੰ ਜੀਵਨ ਦਾਨ ਬਖਸ਼ ਦੇਣ, ਤੇ ਜੇ ਉਹ ਮੇਰੇ ਪੁੱਤਰ ਨੂੰ ਜੀਵਨ ਦਾਨ ਨਹੀਂ ਬਖਸ਼ਦੇ ਤੇ ਅਸੀਂ ਵੀ ਦੋਵੇਂ ਜੀ ਇਸੇ ਜਗ੍ਹਾ ਤੇ ਮਰ ਮੁੱਕ ਜਾਵਾਂਗੇ, ਇੱਥੇ ਰੋ ਰੋ ਕੇ ਅਸੀਂ ਵੀ ਆਪਣੇ ਪ੍ਰਾਣ ਤਿਆਗ ਦਿਆਂਗੇ, ਅਸੀਂ ਵੀ ਜਿਉਂਦੇ ਨਹੀਂ ਰਹਾਂਗੇ।
ਸਮਝਤ ਨਹੀਂ ਰਹੇ ਸਮਝਾਏ।
ਮਹਾਰਾਜ ਬੜਾ ਸਮਝਾਇਆ ਪੰਡਿਤ ਜੀ ਨੂੰ, ਬਹੁਤ ਜ਼ਿਆਦੀਆਂ ਅਸੀਂ ਮਤਾਂ ਸਿਆਣਪਾਂ ਸਮਝਾ ਕੇ ਉਹਨਾਂ ਨੂੰ ਵੇਖ ਲਿਆ, ਪਰ ਉਹ ਸਾਡੀ ਗੱਲ ਨਹੀਂ ਸਮਝਦੇ, ਉਹ ਸਾਡੇ ਬਾਰ ਬਾਰ ਕਹਿਣ ਤੇ ਵੀ ਨਹੀਂ ਸਮਝ ਰਹੇ।
ਸੁਣ ਬੋਲੇ ਸ਼੍ਰੀ ਗੁਰੂ ਹਰਿ ਰਾਏ।
ਜਦੋਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਦੀ ਬਿਰਥਾ ਸੁਣੀ, ਉਹਦੀ ਜਿਹੜੀ ਬੇਬਲਤਾਈ ਦੀ ਪੀੜਾ ਸੁਣੀ ਕਿ ਉਹ ਕਿਉਂ ਰੋ ਰਿਹਾ, ਤੋ ਸੁਣ ਕੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਆਪਣੇ ਸਿੱਖਾਂ ਨੂੰ ਸਤਿਗੁਰੂ ਜੀ ਕਹਿਣ ਲੱਗੇ,
ਕਹੋ ਬਿਪਰ ਤੋਂ ਕਰੋ ਉਠਾਉਣ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ ਏਦਾਂ ਕਰੋ ਵੀ ਜਾ ਕੇ ਸਾਡਾ ਹੁਕਮ ਸੁਣਾਓ ਪੰਡਿਤ ਜੀ ਨੂੰ, ਪੰਡਿਤ ਜੀ ਨੂੰ ਜਾ ਕੇ ਕਹੋ ਕਿ ਉਹ ਆਪਣਾ ਪੁੱਤਰ ਗੁਰੂ ਦਰਬਾਰ ਤੋਂ ਚੁੱਕ ਲੈਣ, ਗੁਰੂ ਦਰਬਾਰ ਦੇ ਦਰਵਾਜੇ ਤੋਂ, ਦਰਸ਼ਨੀ ਡਿਓੜੀ ਤੋਂ ਆਪਣੇ ਪੁੱਤਰ ਨੂੰ ਚੁੱਕ ਲੈਣ।
ਪ੍ਰਾਲਬਧ ਪ੍ਰਾਣੀ ਭੁਗਤਾਮਨ।
ਸੰਸਾਰ ਦੇ ਵਿੱਚ ਹਰ ਇੱਕ ਪ੍ਰਾਣੀ ਆਪਣੀ ਪਰਾਲਬਧ ਭੋਗਦਾ, ਹਰ ਇੱਕ ਇਨਸਾਨ ਦੀ ਆਪਣੀ ਆਪਣੀ ਪਰਾਲਬਧ ਹੈ। ਪੰਡਿਤ ਦੀ ਜਿਹੜੀ ਪਰਾਲਬਧ ਸੀ ਉਹ ਭੋਗ ਰਿਹਾ, ਉਹਦੇ ਪੁੱਤਰ ਦੀ ਜਿੰਨੀ ਪਰਾਲਬਧ ਸੀ ਉਹ ਆਪਣੀ ਭੁਗਤ ਕੇ ਚਲਾ ਗਿਆ। ਹਰ ਇੱਕ ਪ੍ਰਾਣੀ ਸੰਸਾਰ ਵਿੱਚ ਆਪਣੇ ਪ੍ਰਾਰਬਧ ਕਰਮ ਭੋਗ ਰਿਹਾ। ਖਾਲਸਾ ਜੀ, 3 ਪ੍ਰਕਾਰ ਦੇ ਕਰਮ ਹੁੰਦੇ ਨੇ, ਸੰਚਿਤ ਕਰਮ ਨੇ, ਕਿਰਿਆਮਾਨ ਕਰਮ ਤੇ ਪ੍ਰਾਰਬਧ ਕਰਮ। ਜਿਹੜੇ ਸੰਚਿਤ ਤੇ ਕਿਰਿਆਮਾਨ ਕਰਮ ਨੇ ਉਹ ਤਾਂ ਨਾਸ ਹੋ ਜਾਂਦੇ ਨੇ, ਦਗਧ ਹੋ ਜਾਂਦੇ ਨੇ ਭਜਨ ਬੰਦਗੀ ਵਾਲਿਆਂ ਦੇ, ਪਰ ਜਿਹੜੇ ਪ੍ਰਾਰਬਧ ਕਰਮ ਨੇ ਉਹ ਮਹਾਂਪੁਰਖਾਂ ਭਗਤਾਂ ਦੇ ਵੀ ਖਤਮ ਨਹੀਂ ਹੁੰਦੇ, ਉਹ ਵੀ ਉਹਨਾਂ ਨੂੰ ਭੋਗਣੇ ਪੈਂਦੇ। ਕਬੀਰ ਜੀ ਵਰਗੇ ਮਹਾਂਪੁਰਖਾਂ ਨੂੰ ਵੀ ਆਪਣੇ ਪ੍ਰਾਰਬਧ ਕਰਮ ਜਿਹੜੇ ਨੇ ਉਹ ਭੋਗਣੇ ਪਏ ਹਨ। ਪ੍ਰਾਰਬਧ ਕਰਮ ਨਸ਼ਟ ਨਹੀਂ ਹੁੰਦੇ, ਇਹਨੂੰ ਮਹਾਰਾਜ ਜੀ ਕਹਿੰਦੇ ਭੋਗੇ ਬਿਨ ਨਾਸੈ ਨਹੀਂ ਕਰਮ ਗਤੀ ਬਲਵਾਨ। ਜਿਹੜੇ ਪ੍ਰਾਰਬਧ ਕਰਮ ਨੇ ਇਹ ਭੋਗੇ ਬਿਨ ਨਸ਼ਟ ਨਹੀਂ ਹੁੰਦੇ, ਇਹ ਨਸ਼ਟ ਕਰਨ ਵਾਸਤੇ ਭੋਗਣੇ ਹੀ ਪੈਂਦੇ ਨੇ। ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਉਹਨਾਂ ਦੇ ਪ੍ਰਾਰਬਧ ਕਰਮ ਨੇ, ਜਿੰਨੇ ਕੁ ਪ੍ਰਾਣੀ ਦੇ ਪ੍ਰਾਰਬਧ ਕਰਮ ਹੁੰਦੇ ਨੇ ਸੰਸਾਰ ਦੇ ਵਿੱਚ ਜੀਵ ਕਰਮ ਭੋਗਦੇ ਹਨ।
ਪੂਰਬ ਜਨਮ ਕਰਮ ਜਿਮ ਕਰੇ।
ਪਿਛਲੇ ਜਨਮ ਵਿੱਚ ਜਿਹੋ ਜਿਹੋ ਜੇ ਕਰਮ ਬੰਦਿਆਂ ਨੇ ਕੀਤੇ ਨੇ, ਜਿਹੋ ਜਿਹੋ ਜੇ ਕਰਮ ਜੀਵ ਇਸ ਪੂਰਬਲੇ ਜਨਮਾਂ ਵਿੱਚ ਕਰਕੇ ਇਸ ਜਨਮ ਵਿੱਚ ਆਏ ਹਨ,
ਮੈਂ ਜੀਵ ਸਰੀਰਨ ਧਰੇ।
ਉਹਨਾਂ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਜਗਤ ਵਿੱਚ ਜੀਵ ਨੂੰ ਕਰਮਾਂ ਮੁਤਾਬਕ ਜਨਮ ਮਿਲਦਾ। ਜਿਹੋ ਜੇ ਕੋਈ ਕਰਮ ਕਰਦਾ ਹੈ ਉਹਦੇ ਕੀਤੇ ਕਰਮਾਂ ਮੁਤਾਬਕ ਉਹਨੂੰ ਅੱਗੇ ਜਨਮ ਦੀ ਪ੍ਰਾਪਤੀ ਹੁੰਦੀ ਆ। ਹਰ ਇੱਕ ਮਨੁੱਖ ਨੂੰ ਉਹੋ ਜਿਹਾ ਜਨਮ ਪ੍ਰਾਪਤ ਹੁੰਦਾ ਜਿਹੋ ਜਿਹੇ ਉਹਦੇ ਕਰਮ ਕੀਤੇ ਹੋਏ ਨੇ।
ਦੁੱਖ ਸੁੱਖ ਜਿਤਕ ਭੋਗ ਹੋਏ,
ਚਾਹੇ ਦੁੱਖ ਭੋਗਣੇ ਨੇ ਚਾਹੇ ਸੁੱਖ ਭੋਗਣੇ ਨੇ, ਉਹ ਸਾਰੇ ਉਹਦੇ ਆਪਣੇ ਕੀਤੇ ਕਰਮਾਂ ਦਾ ਫਲ ਹੈ। ਜੋ ਕਰਮ ਉਹਨੇ ਕੀਤੇ ਨੇ ਉਹੀ ਉਹਦੇ ਕੀਤੇ ਕਰਮਾਂ ਦਾ ਫਲ ਉਹਨੂੰ ਭੁਗਤਣਾ ਪੈਂਦਾ, ਭੋਗਣਾ ਪੈਂਦਾ।
ਉੱਤਮ ਆਦਿ ਜਨਮ ਜੇ ਕੋਈ,
ਔਰ ਜੇ ਕੋਈ ਉੱਤਮ ਜਨਮ ਦੇ ਵਿੱਚ ਆ ਕੇ ਜਨਮ ਨੂੰ ਪ੍ਰਾਪਤ ਹੁੰਦਾ, ਉੱਤਮ ਸਰੀਰ ਵਿੱਚ ਆ ਕੇ ਉੱਤਮ ਸਰੀਰ ਵਿੱਚ ਪ੍ਰਵੇਸ਼ ਕਰਦਾ,
ਜਿਤਕ ਸਮੇਂ ਲੱਗ ਸਵਾਸਨ ਧਰਤਾ,
ਜਿੰਨੀ ਦੇਰ ਤੱਕ ਇਹ ਮਨੁੱਖ ਆਪਣੇ ਸਰੀਰ ਵਿੱਚ ਸਵਾਸ ਧਰਦਾ, ਜਿੰਨੀ ਦੇਰ ਤੱਕ ਇਹ ਜਿਉਂਦਾ ਰਹਿੰਦਾ ਮਾਤ ਲੋਕ ਵਿੱਚ,
ਤ੍ਰੈਕੂ ਵਿਧਾਤਾ ਕਰਤਾ,
ਤਿੰਨਾਂ ਕਰਮਾਂ ਦਾ ਉਸ ਵੇਲੇ ਤੱਕ ਵਿਧਾਤਾ ਹੀ ਜਿਹੜਾ ਅਕਾਲ ਪੁਰਖ ਹੀ ਕਰਤਾ ਹੈ।
ਜਨਮ ਹੋਣ ਤੇ ਪੂਰਬ ਕਾਲਾ, ਤੀਨੋ ਰਚੇ ਜੀਵਨ ਕੇ ਨਾਲਾ,
ਜਿਹੜੇ ਦੁੱਖ ਸੁੱਖ ਨੇ ਜਾਂ ਉੱਤਮ ਜਨਮ ਦੇ ਵਿੱਚ ਕਰਮ ਮਿਲਣਾ, ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਵਿਧਾਤਾ ਨੇ ਪਰਮਾਤਮਾ ਨੇ ਦੇ ਜਨਮ ਤੋਂ ਪਹਿਲਾਂ ਹੀ ਮੁਕਰਰ ਕਰ ਦਿੱਤੇ ਨੇ ਵੀ ਇਹਨੂੰ ਕਿੰਨੇ ਦੁੱਖ ਮਿਲਣੇ ਨੇ ਕਿੰਨੇ ਸੁੱਖ ਮਿਲਣੇ ਨੇ, ਔਰ ਇਹਦੇ ਜਨਮ ਦੇ ਵਿੱਚ ਇਹਨੂੰ ਉੱਤਮਤਾ ਜਨਮ ਦੇ ਵਿੱਚ ਕਿਹੜੇ ਉੱਤਮ ਜਨਮ ਵਿੱਚ ਇਹਨੂੰ ਪ੍ਰਾਪਤੀ ਹੋਣੀ ਹੈ, ਇਹਦਾ ਜਿਹੜਾ ਕਰਮਾਂ ਮੁਤਾਬਕ ਹਿਸਾਬ ਕਿਤਾਬ ਹੈ ਉਹ ਪਰਮਾਤਮਾ ਨੇ ਪਹਿਲਾਂ ਹੀ ਬਣਾ ਦਿੱਤਾ ਹੋਇਆ। ਉਹ ਪਹਿਲਾਂ ਹੀ ਇਹਦੇ ਜਨਮ ਤੋਂ ਇਹ ਤਿੰਨੇ ਚੀਜ਼ਾਂ ਪਰਮਾਤਮਾ ਨੇ ਵਿਧਾਤਾ ਨੇ ਰਚ ਦਿੱਤੀਆਂ ਹਨ।
ਈਸ਼ਰ ਕੀ ਇਹ ਕਰੀ ਮੇਰੇ ਜਾਤ, ਕੋ ਨਾ ਟਾਏ ਸਕੈ ਸੁਰ ਆਦਿ,
ਈਸ਼ਵਰ ਦੀ ਪਰਮਾਤਮਾ ਦੀ ਕੀਤੀ ਹੋਈ ਮਰਿਆਦਾ ਹੈ, ਇਸ ਮਰਿਆਦਾ ਨੂੰ ਕੋਈ ਨਹੀਂ ਟਾਲ ਸਕਦਾ। ਇੱਥੋਂ ਤੱਕ ਕਿ ਜਿਹੜੇ ਦੇਵਤੇ ਆਦਿਕ ਨੇ ਉਹ ਵੀ ਨਹੀਂ ਟਾਲ ਸਕਦੇ, ਦੇਵਤੇ ਵੀ ਇਸ ਮਰਿਆਦਾ ਨੂੰ ਨਹੀਂ ਟਾਲ ਸਕਦੇ ਜੋ ਈਸ਼ਵਰ ਦੀ ਪਰਮਾਤਮਾ ਦੀ ਕੀਤੀ ਹੋਈ ਮਰਿਆਦਾ ਹੈ।
ਸੁਣ ਤੁਮ ਮਸੰਦ ਅਤ ਜੁਗ ਜੋਰ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਜਿਹੜੇ ਮਸੰਦ ਬੈਠੇ ਸਨ ਉੱਥੇ ਮਹਾਰਾਜ ਜੀ ਦੇ ਬਚਨ ਸੁਣ ਰਹੇ ਸੀ, ਉਹਨਾਂ ਨੇ ਆਪਣੇ ਦੋਵੇਂ ਹੱਥ ਜੋੜੇ ਹਨ,
ਪਾਇਰ ਲਾਏ ਗਏ ਦਿਜ ਔਰ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਮਸੰਦ ਬ੍ਰਾਹਮਣ ਕੋਲ ਗਏ, ਜਿੱਥੇ ਉਹ ਬ੍ਰਾਹਮਣ ਰੋ ਰਿਹਾ ਸੀ ਕੁਰਲਾਪ ਕਰ ਰਿਹਾ ਸੀ, ਸਤਿਗੁਰਾਂ ਦੀ ਦਰਸ਼ਨੀ ਡੋੜੀ ਤੇ ਬੈਠਾ, ਮਸੰਦ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਸੁਣ ਕੇ ਉਸ ਬ੍ਰਾਹਮਣ ਦੇ ਕੋਲ ਆਏ ਹਨ, ਉਸ ਪੰਡਿਤ ਕੋਲ ਆਏ ਹਨ।
ਕਹੀ ਗੁਰੂ ਕੀ ਸਕਲ ਸੁਣਾਏ, ਬਿਪਰ ਜਾਓ ਲੈ ਮ੍ਰਿਤਕ ਉਠਾਏ,
ਸਤਿਗੁਰਾਂ ਦੇ ਕਹੇ ਬਚਨ ਆ ਕੇ ਉਸ ਬ੍ਰਾਹਮਣ ਨੂੰ ਸੁਣਾਏ ਮਸੰਦਾਂ ਨੇ। ਕਹਿਣ ਲੱਗੇ ਪੰਡਿਤ ਜੀ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਹੈ ਕਿ ਤੁਸੀਂ ਇਸ ਮੁਰਦੇ ਬਾਲਕ ਨੂੰ ਇੱਥੋਂ ਚੁੱਕੋ ਔਰ ਇਹਨੂੰ ਚੁੱਕ ਕੇ ਇੱਥੋਂ ਲੈ ਜਾਓ। ਗੁਰੂ ਘਰ ਦੇ ਵਿੱਚ ਇਹ ਮਰਿਆਦਾ ਨਹੀਂ ਹੈ ਕਿ ਅਸੀਂ ਮੁਰਦੇ ਨੂੰ ਜਿਉਂਦਾ ਕਰੀਏ, ਗੁਰੂ ਘਰ ਦੀ ਮਰਿਆਦਾ ਨਹੀਂ, ਤੁਸੀਂ ਇਸ ਮੁਰਦੇ ਨੂੰ ਇੱਥੋਂ ਚੁੱਕੋ ਤੇ ਚੁੱਕ ਕੇ ਲੈ ਜਾਓ।
ਇਹ ਕਿਮ ਹੋਏ ਮਰਿਓ ਪੁਨ ਜੀਵੈ,
ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਇੱਕ ਵਾਰੀ ਮਰ ਚੁੱਕਾ ਉਹ ਦੁਬਾਰਾ ਜਿਉਂਦਾ ਹੋ ਜਾਏ, ਇਹ ਨਹੀਂ ਹੋ ਸਕਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਨਹੀਂ ਇਹ ਕੰਮ ਕਰ ਸਕਦੇ, ਵਿਧਾਤਾ ਦੀ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਮਰਿਆਦਾ ਉਹਦੇ ਤੋਂ ਉਲਟ ਕੰਮ ਅਸੀਂ ਨਹੀਂ ਕਰ ਸਕਦੇ। ਉਹਨਾਂ ਨੂੰ ਕਹੋ ਕਿ ਇਸ ਬਾਲਕ ਨੂੰ ਚੁੱਕ ਕੇ ਲੈ ਜਾਣ, ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਮਰਿਆ ਹੋਇਆ ਬੰਦਾ ਮਰਿਆ ਹੋਇਆ ਬਾਲਕ ਜਿਉਂਦਾ ਹੋ ਜਾਏ।
ਜੇ ਇਮ ਜੀਐ ਮਰਨ ਕਿਸ ਥੀਵੈ,
ਜੇ ਇਸੇ ਤਰ੍ਹਾਂ ਮਰੇ ਹੋਏ ਬੰਦੇ ਜੀਵਨ ਲੱਗ ਪੈਣ ਤੇ ਫਿਰ ਮਰੇਗਾ ਕੌਣ, ਮੌਤ ਕਿਹਦੀ ਹੋਵੇਗੀ। ਏਦਾਂ ਤਾਂ ਫਿਰ ਜਿਹਦਾ ਵੀ ਕਿਸੇ ਦਾ ਕੋਈ ਮਰਿਆ ਕਰੇਗਾ ਉਹ ਲਿਆ ਕੇ ਗੁਰੂ ਘਰ ਦਰਵਾਜੇ ਤੇ ਰੱਖ ਦਿਆ ਕਰਨਗੇ ਵੀ ਮਹਾਰਾਜ ਜਿਉਂਦਾ ਕਰੋ, ਵੀ ਪਰਮੇਸ਼ਰ ਮਾਰਿਆ ਕਰੇਗਾ ਤੇ ਸਤਿਗੁਰੂ ਜੀ ਜਿਉਂਦਾ ਕਰਨ ਲੱਗ ਪੈਣ, ਫਿਰ ਤਾਂ ਅਸੀਂ ਪਰਮੇਸ਼ਰ ਦੇ ਸ਼ਰੀਕ ਬਣ ਗਏ, ਅਸੀਂ ਨਹੀਂ ਇਹ ਕੰਮ ਕਰ ਸਕਦੇ। ਸਤਿਗੁਰਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਹੈ, ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਕਿ ਕਿਸੇ ਮਰੇ ਨੂੰ ਜਿਉਂਦਾ ਕਰੀਏ, ਜੇ ਮਰੇ ਨੂੰ ਜਿਉਂਦਾ ਕਰਨ ਲੱਗ ਪਈਏ ਤੇ ਫਿਰ ਤਾਂ ਕਿਸੇ ਦੀ ਮੌਤ ਹੋਣ ਹੀ ਨਹੀਂ ਲੱਗੀ।
ਮਿਟੈ ਪ੍ਰਭ ਕੀ ਕੌਣ ਰਜ਼ਾਏ,
ਪਰਮਾਤਮਾ ਦੀ ਰਜ਼ਾ ਨੂੰ ਕੌਣ ਮਿਟੇ, ਹੁਕਮ ਹੈ ਨਾ ਪਰਮੇਸ਼ਰ ਦਾ, ਉਹਦੇ ਹੁਕਮ ਨਾਲ ਇਹਦੀ ਮੌਤ ਹੋਈ ਹੈ ਤੇ ਪਰਮੇਸ਼ਰ ਦੇ ਹੁਕਮ ਨੂੰ ਅਕਾਲ ਪੁਰਖ ਦੇ ਭਾਣੇ ਨੂੰ ਭਲਾ ਕੌਣ ਮੇਟ ਸਕਦਾ, ਕਿਹਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਪਰਮਾਤਮਾ ਦੇ ਭਾਣੇ ਨੂੰ ਮੇਟ ਸਕੇ।
ਜੋ ਸਗਰੇ ਜਗ ਪਰ ਚਲ ਆਏ,
ਕਿਉਂਕਿ ਅਕਾਲ ਪੁਰਖ ਦਾ ਹੁਕਮ ਤਾਂ ਸਾਰੇ ਜਗਤ ਤੇ ਚੱਲਦਾ ਹੈ, परमेश्वर दा हुक्म सारे संसार ते चलदा आया है।
सुन दीजे कयो गुरु सुत दियो।
ए सुन के अगो पंडित ने मसंदा नु जवाब दिता। ओ ब्राह्मण बोलिया कहन लगा ए पुत्र मेरा ने गुरु दा दिता होया। ए जेड़ा बच्चा है ए सतगुरां ने कृपा करके मैनू बख्शिया उन्हां दा दिता होया है।
जन्मत मैं दसवंदी कियो।
जद ए जन्मिया सी उदो ही मैं गुरु दा दसवंदी कर दिता सी। ए पुत्र भी ए गुरु दा है। मैं उदो ही ए गुरु दा दसवंदी कर दिता सी जदो इस बालक दा जन्म होया है।
तन मन ते हो गुर कर केरा।
तन मन करके मैं गुरु घर दा हां। मैं गुरु घर नू अपना आप समर्पण कीता होया है। तन करके मन करके मैं गुरु घर दा सेवक हां।
अबर अलंब न को जग मेरा।
इस जगत विच होर मेरा कोई अलंब नहीं है। इस जगत विच मेरा होर कोई आसरा नहीं है।
जे राखे न बने गुसाई कहो पर किसके दर जाए।
जे हुण सतगुरु जी मेरे रखवाले ना बने ते हे भाई सिखो तुसी दसो मैं केड़े दर ते जाके पुकार करांगा। जे सतगुरु सच्चे पातशाह जी मेरे सहाई ना होए उन्हां ने मेरी मदद ना कीती ते प्रभ तो दर छाड़ मैं कै दर जावां। मैं प्रभु दा दर छड़ के फिर होर केड़े रस्ते ते केड़े दर ते जावां। मैनू होर केड़ा कोई किसे दा आसरा है।
कै सुत संग त्यागो प्राण कै जिवाए है कृपा निदान।
कहण लगे जा तां सतगुरु जी मेरे पुत्र नू जिवाणगे। जे ओ नहीं जिवाउंदे ते फिर मैं अपने इस पुत्र दे नाल अपने प्राण त्याग देंगा। मैं ही नहीं मेरी इत्थे प्राण त्याग देगी। असीं दोवें इत्थे प्राण त्याग देंगे। जां प्राण त्यागांगे जां फिर सतगुरु जी साडे पुत्र नू जीवन दान बख्श देण कृपा करके।
इम कह लोचन मोचित जल को।
इदां कह के ओ ब्राह्मण रोण लग पिया। उच्ची उच्ची आवाज विच रोण लग पिया। अखां विचों हंजू केरदा है।
हने सीसों जुग कर तल को।
अपने सिर नू हिंदा है। हने दा मतलब मारदा पिटदा। अपने सिर ते हथ मारदा दुथड़े मारदा कि सतगुरु जी कृपा करो मैं गरीब दी पुकार सुनो।
कै बो रहे न मन सोए।
मसंदा ने बड़ा समझाया ब्राह्मण नू। बड़िया मतां दित्तियां बड़िया सिख्यावां दित्तियां पर ब्राह्मण नहीं मन्निया। उन्हें ने किसे सिख दी कोई गल मन्नी। वह हठ करके बैठा रहा कि जां तां सतगुरु जी नू जिउंदा करन नहीं तां असीं भी इत्थे मरांगे।
दर पर रहे गुरु के दुए।
दोवें सतगुरां दे दरवाजे ते बैठे रहे। ਉਹ ਨੀ ਉਥੋਂ ਉੱਠੇ। ਉਹਨਾਂ ਨੇ ਆਪਣਾ ਬੱਚਾ ਵੀ ਨੀ ਚੁੱਕਿਆ। ਔਰ ਆਪ ਵੀ ਉੱਥੇ ਹੀ ਆਪਣੇ ਬੱਚੇ ਨੂੰ ਮੁਰਦੇ ਨੂੰ ਲੈ ਕੇ ਬੈਠੇ ਰਹੇ।
ਬੀਤ ਗਏ ਇਮ ਜਾਮ ਅਡਾਏ ਸੋਚਿਸ ਨਾਨਕੀ ਨ ਗੋਸਾਈ।
ਢਾਈ ਪੈਰ ਬੀਤ ਗਏ ਉਹਨਾਂ ਨੂੰ ਬੈਠਿਆਂ ਬੈਠਿਆਂ। ਢਾਈ ਪੈਰ ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ ਹੈ। ਢਾਈ ਪੈਰਾਂ ਦਾ ਸਮਾਂ ਬੀਤ ਗਿਆ ਬੈਠਿਆਂ। ਇਧਰ ਸਤਿਗੁਰੂ ਜੀ ਨੇ ਇਸ਼ਨਾਨ ਪਾਨ ਕੀਤਾ। ਮਹਾਰਾਜ ਜੀ ਜਦੋਂ ਢਾਈ ਪਹਿਰ ਬੀਤੇ ਤੋ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਸਭਾ ਲਗਨ ਕੋ ਸਮਾਂ ਵਿਚਾਰ।
ਸਤਿਗੁਰਾਂ ਦਾ ਦੀਵਾਨ ਸਜਣ ਦਾ ਸਮਾਂ ਹੋ ਗਿਆ। ਸ਼ਾਮ ਤੋਂ ਬਾਅਦ ਸ਼ਾਮ ਦਾ ਦੀਵਾਨ ਸਜਦਾ ਦੁਪਹਿਰ ਤੋਂ ਬਾਅਦ ਤੋ ਮਹਾਰਾਜ ਜੀ ਦੇ ਦੀਵਾਨ ਸਜਣ ਦਾ ਸਮਾਂ ਹੋ ਗਿਆ।
ਸਿੱਖ ਮਸੰਦ ਪਹੁੰਚੇ ਦਰਬਾਰ।
ਬਹੁਤ ਸਾਰੇ ਸਿੱਖ ਗੁਰੂ ਘਰ ਦੇ ਮਸੰਦ ਸਤਿਗੁਰਾਂ ਦੇ ਦੀਵਾਨ ਦਾ ਸਮਾਂ ਸਜਿਆ ਹੋਇਆ ਜਾਣ ਕੇ ਸਮਾਂ ਜਾਣ ਕੇ ਸਾਰੇ ਗੁਰੂ ਦਰਬਾਰ ਦੇ ਵਿਚ ਆ ਪਹੁੰਚੇ ਹਨ।
ਕਿਚਿਤ ਕਰਾਮਾਤ ਕੇ ਸਾਥ।
ਕਈ ਕਰਾਮਾਤਾਂ ਵਾਲੇ ਸਿੱਖ ਵੀ ਨੇ ਅਜਮਤੀ ਵੀ ਨੇ ਜਿਹੜੇ ਗੁਰੂ ਕੇ ਦਰਬਾਰ ਵਿਚ ਆਏ ਹਨ।
ਬੈਠੀ ਜਾਏ ਬੰਦ ਕਰ ਆਤ।
ਕਈ ਕਰਾਮਾਤੀ ਸਿੱਖ ਵੀ ਆਏ। ਸਭ ਨੇ ਹੱਥ ਜੋੜੇ। ਹੱਥ ਜੋੜ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ। ਨਮਸਕਾਰ ਕਰਕੇ ਬੈਠ ਗਏ।
ਦਾਸਨ ਤੇ ਪਰਵਾਰਤ ਪਏ।
ਸਤਿਗੁਰੂ ਜੀ ਆਪਣਿਆਂ ਸੇਵਕਾਂ ਦਾਸਾਂ ਸਮੇਤ ਘਿਰ ਗਏ। ਬਹੁਤ ਸਾਰੇ ਸੇਵਾਦਾਰ ਦਾਸ ਮਹਾਰਾਜ ਜੀ ਦੇ ਚਾਰੇ ਪਾਸੇ ਘੇਰਾ ਪਾਈ ਬੈਠੇ ਨੇ।
ਦੁਰਤ ਚੋਰ ਸਿਰ ਪਰ ਦੁਤਮੈ।
ਸਤਿਗੁਰਾਂ ਦੇ ਸੀਸ ਉੱਤੇ ਚਬਰ ਝੁੱਲ ਰਿਹਾ। ਚਬਰ ਬਰਦਾਰ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਸੀਸ ਤੇ ਚਬਰ ਝੁਲਾ ਰਿਹਾ।
ਕਮਲ ਬਿਲੋਚਨ ਚਾਰੂ ਬਿਸਾਲੇ।
महाराज जी दे कमल वर्गे सुंदर नेत्र ने, बड़े सोहने सुनखे नेत्र, कमल वर्गे खिड़े हुए नेत्र ने, उना नेत्रा नाल महाराज जी अपने सिखा वल वेख रहे ने।
परे लाज करना नियाले,
कहिंदे करुणा नाल भरे होए, लाज नाल भरे होए, अणियां वाले तीर मानो जिवें मार रहे ने, एदा सतगुरु सचे पातशाह जी महाराज जी अपने नेत्रा नाल वेखदे ने।
दासन पर डारत शुभ दीठ,
शुभ दृष्टि नाल अपने दासां वल तकदे ने, शुभ दृष्टि करके अपने सारिया सेवकां ते सिखां वल वेखदे हन।
ब्रह्म ज्ञान आदक जन ईट,
कहिंदे ब्रह्म ज्ञान दे विच सारिया दी सुरत टिकी हुई है, सारे ब्रह्म ज्ञान दे विच अपनी सुरत नूं टिकाई बैठे हन।
कितक देश के रह मसंद, सो बैठे परवारत ब्रिंद,
कई देशां दे मसंद आए हुए सी, कोई कितों कोई कितों, उत्तर दक्षण पूर्व पछम चारां दिशावां तों मसंद आए हुए सी, विसाखी दे पुरब करके कई मसंद इत्थे ही ठहरे हुए सी, हले वापस नहीं सन गए। ਉਹ ਮਸੰਦ ਸਤਿਗੁਰਾਂ ਦੇ ਚਾਰੇ ਪਾਸੇ ਮਹਾਰਾਜ ਜੀ ਦੇ ਦਰਬਾਰ ਵਿਚ ਗੁਰੂ ਦਰਸ਼ਨ ਕਰ ਰਹੇ ਨੇ।
ਪੂਰਨ ਸਭਾ ਸ਼ਬਦ ਸਿੱਖ ਸਾਰੇ,
ਸਾਰਿਆਂ ਸਿੱਖਾਂ ਦੇ ਨਾਲ ਸਤਿਗੁਰਾਂ ਦੀ ਸਭਾ ਭਰੀ ਹੋਈ ਹੈ, ਬਹੁਤ ਸਾਰੇ ਸਿੱਖ ਸਤਿਗੁਰਾਂ ਦੀ ਸਭਾ ਦੇ ਵਿਚ ਬੈਠੇ ਹਨ।
ਉਡਗਨ ਜਥਾ ਚੰਦ ਪਰਵਾਰੇ,
ਕਹਿੰਦੇ ਏਦਾਂ ਸਤਿਗੁਰਾਂ ਦੇ ਚਾਰੇ ਪਾਸੇ ਸਿੱਖ ਬੈਠੇ ਸੋਭ ਰਹੇ ਨੇ, ਜਿਵੇਂ ਚੰਦਰਮਾ ਦੇ ਚਾਰੇ ਪਾਸੇ ਤਾਰੇ ਸੋਭਦੇ, ਵਿਚਕਾਰ ਚੰਦਰਮਾ ਸੋਭਦਾ, ਏਦਾਂ ਗੁਰੂ ਹਰਿ ਰਾਏ ਸਾਹਿਬ ਚੰਦਰਮਾ ਵਾਂਗਰ ਸੋਭ ਰਹੇ ਨੇ, ਔਰ ਜਿੰਨੇ ਸਿੱਖ ਨੇ ਆਲੇ ਦੁਆਲੇ ਤਾਰਿਆਂ ਦੇ ਸਮਾਨ ਸੋਭ ਰਹੇ ਨੇ।
ਸਭ ਪ੍ਰਸੰਗ ਦਿਜ ਕੋ ਤੈ ਚਾਲਾ,
ਬੈਠਿਆਂ ਬੈਠਿਆਂ ਬਚਨ ਚੱਲ ਪਿਆ। ਜਿਹੜਾ ਉਹ ਬ੍ਰਾਹਮਣ ਸਵੇਰ ਦਾ ਬੈਠਾ ਸੀ, ਢਾਈ ਪਹਿਰ ਹੋ ਗਏ, ਇਹਨਾਂ ਨੂੰ ਬਾਹਰ ਬੈਠਿਆਂ ਰੋ ਰਿਹਾ, ਕੁਰਲਾ ਰਿਹਾ, ਕਹਿੰਦੇ ਉਸ ਬ੍ਰਾਹਮਣ ਦਾ ਬਚਨ ਉਹ ਸਤਿਗੁਰਾਂ ਦੀ ਸਭਾ ਵਿਚ ਚੱਲ ਪਿਆ।
ਬਿਹਾਲਸ ਅਸ਼ੋਕ ਵਿਸਾਲਾ,
ਗੱਲ ਚੱਲ ਪਈ ਮਹਾਰਾਜ, ਬ੍ਰਾਹਮਣ ਬੜਾ ਬੇਬਲ ਹੈ, ਜੋ ਬਿਹਾਲ ਹੋਇਆ ਬਾਹਰ ਦਰਵਾਜੇ ਤੇ ਪਿਆ ਹੋਇਆ, ਸ਼ਸ਼ੋਕ ਹੈ, ਸ਼ੋਕ ਦੇ ਸਹਿਤ ਹੈ, ਰੁਦਨ ਕਰ ਰਿਹਾ, ਰੋ ਰੋ ਕੇ ਉਹਦੀਆਂ ਘਿੱਗੀਆਂ ਵੱਜ ਗਈਆਂ ਨੇ।
ਸੁਤ ਬਿਨ ਜਿਸ ਕੋ ਜੀਵਨ ਨਾ ਆਸਾ,
ਆਪਣੇ ਪੁੱਤਰ ਤੋਂ ਬਿਨਾਂ ਆਪਣੇ ਜੀਵਨ ਦੀ ਆਸ ਹੀ ਨਹੀਂ ਰੱਖਦਾ। ਉਹ ਕਹਿੰਦਾ ਮੇਰਾ ਪੁੱਤਰ ਜੀਵੇਗਾ ਤੇ ਮੈਂ ਜੀਵਾਂਗਾ, ਨਹੀਂ ਤਾਂ ਮੇਰੀ ਵੀ ਮੌਤ ਹੋ ਜਾਏ, ਮੈਂ ਵੀ ਇੱਥੇ ਹੀ ਮਰ ਜਾਵਾਂਗਾ। ਏਦਾਂ ਦਾ ਹੱਠ, ਏਦਾਂ ਦੀ ਜਿੱਦ ਉਹ ਬ੍ਰਾਹਮਣ ਕਰੀ ਬੈਠਾ।
ਅਦਕ ਪ੍ਰੇਮ ਤੇ ਸੰਕਟ ਗ੍ਰਾਸਾ,
ਉਹਦੇ ਅੰਦਰ ਪ੍ਰੇਮ ਵੀ ਬੜਾ, ਗੁਰੂ ਘਰ ਦਾ ਭਰੋਸਾ ਹੀ ਹੈ ਨਾ, ਗੁਰੂ ਘਰ ਦਾ ਵੀ ਮੇਰੇ ਸਤਿਗੁਰੂ ਜਿਉਂਦਾ ਕਰ ਸਕਦੇ ਨੇ, ਇਹ ਭਰੋਸਾ ਧਾਰ ਕੇ ਪ੍ਰੇਮ ਨਾਲ ਉਹ ਬੈਠਾ। ਪਰ ਸੰਕਟ ਬੜਾ ਡਾਢਾ ਹੈ, 12 ਸਾਲਾਂ ਦਾ ਇੱਕੋ ਇੱਕ ਪੁੱਤਰ ਚਲਾਣੇ ਕਰ ਜੇ, ਕਿੱਡਾ ਵੱਡਾ ਡਾਢਾ ਦੁੱਖ ਹੋਵੇਗਾ ਉਸ ਬਾਪ ਵਾਸਤੇ ਸਹਿਣਾ। ਮਹਾਰਾਜ ਬੜਾ ਵੱਡਾ ਡਾਢਾ ਦੁੱਖ ਹੈ, ਉਸ ਪ੍ਰੇਮ ਕਰਕੇ ਬੜਾ ਵੱਡਾ ਸੰਕਟ ਹੈ ਉਹਨੂੰ।
ਕਰੋ ਕਿਰਪਾ ਜੇ ਆਪ ਕਿਰਪਾਲਾ, ਮਿਟੈ ਸਭਨ ਪ੍ਰਤਾਪ ਵਿਸਾਲਾ।
ਇਹ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ, ਦਇਆ ਕਰੋ, ਉਸ ਬ੍ਰਾਹਮਣ ਦੇ ਉੱਤੇ ਦਇਆ ਕਰੋ, ਤਾਂ ਜੋ ਉਹਦਾ ਸੰਤਾਪ ਮਿਟ ਜਾਏ, ਉਹਦਾ ਦੁੱਖ ਮਿਟ ਜਾਏ। ਮਹਾਰਾਜ ਤੁਸੀਂ ਬੜੇ ਵੱਡੇ ਕਿਰਪਾਲੂ ਹੋ, ਦਿਆਲੂ ਹੋ।
ਬਾਲਕ ਜੀਐ ਪੁੰਨ ਬਡੋਏ,
ਮਹਾਰਾਜ ਜੇ ਉਹ ਬੱਚਾ ਜਿਉਂਦਾ ਹੋ ਜਾਏ ਤੇ ਬੜਾ ਵੱਡਾ ਪੁੰਨ ਹੋਵੇਗਾ। ਬੱਚੇ ਦੀ ਮੌਤ ਹੋ ਗਈ ਹੈ, ਪਰ ਜੇ ਤੁਸੀਂ ਚਾਹੋ ਜਵਾ ਸਕਦੇ ਹੋ, ਸਤਿਗੁਰ ਮੇਰਾ ਮਾਰ ਜਵਾਲੇ, ਸਤਿਗੁਰਾਂ ਵਿੱਚ ਤਾਕਤ ਹੈ, ਉਹ ਮਾਰ ਕੇ ਜਵਾਲ ਵੀ ਸਕਦੇ ਨੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਜੇ ਆਪ ਜੀ ਨੂੰ ਭਾਵੇ ਤੇ ਬਿਨਾਂ ਸਾਹਾਂ ਤੋਂ ਵੀ ਰੱਖ ਸਕਦੇ ਹੋ, ਮੁਰਦਿਆਂ ਨੂੰ ਜਿਉਂਦਾ ਕਰ ਸਕਦੇ ਹੋ। ਮਹਾਰਾਜ ਤੁਹਾਡੇ ਚ ਤਾਕਤ ਹੈ, ਜੇ ਉਹ ਬੱਚਾ ਜਿਉਂਦਾ ਹੋ ਜਾਏ, ਉਹ ਬਾਲਕ ਜਿਉਂਦਾ ਹੋ ਜਾਏ, ਤੇ ਇਹਦੇ ਵਿੱਚ ਬੜਾ ਵੱਡਾ ਪੁੰਨ ਹੈ।
ਮਰੈ ਜੋ ਦੰਪਤ ਉਬਰੈ ਸੋਏ,
ਜਿਹੜੇ ਉਹ ਦੋਵੇਂ ਬ੍ਰਾਹਮਣ ਤੇ ਪੰਡਤਾਣੀ ਉਹਦੀ ਘਰਵਾਲੀ ਮਰਨ ਨੂੰ ਤਿਆਰ ਬੈਠੇ ਨੇ, ਉਹ ਵੀ ਮਰਨ ਤੋਂ ਉਭਰ ਜਾਣਗੇ, ਉਹ ਵੀ ਬਚ ਜਾਣਗੇ। ਉਹਨਾਂ ਨੇ ਵੀ ਨਹੀਂ ਤਾਂ ਪ੍ਰਣ ਕੀਤਾ ਹੋਇਆ ਕਿ ਅਸੀਂ ਮਰ ਜਾਵਾਂਗੇ।
ਗੁਰ ਕੋ ਸੁੱਤ ਦਸੋਂਦੀਆ ਕੀਨ,
ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਦਾ ਦਸੋਂਦੀਆ ਕੀਤਾ ਹੋਇਆ, ਵੀ ਗੁਰੂ ਦਾ ਹੈ, ਉਹਨਾਂ ਨੇ ਦਸਵੰਧ ਕੱਢਿਆ ਹੋਇਆ ਕਿ ਇਹ ਪੁੱਤਰ ਸਤਿਗੁਰਾਂ ਦਾ ਹੈ, ਏਦਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਦਸੋਂਦੀਆ ਕੀਤਾ ਹੋਇਆ।
ਬਿਰਦ ਕਿਰਪਾਲ ਆਪ ਕੋ ਚੀਨ,
ਮਹਾਰਾਜ ਤੁਹਾਡਾ ਬਿਰਦ ਬੜਾ ਕਿਰਪਾਲੂ ਹੈ, ਕਿਰਪਾ ਕਰੋ ਉਸ ਬੱਚੇ ਨੂੰ ਜਵਾ ਦੇ। ਮਹਾਰਾਜ ਦਇਆ ਕਰੋ, ਤੁਸੀਂ ਤਾਂ ਬੜੇ ਵੱਡੇ ਦਿਆਲੂ ਕਿਰਪਾਲੂ ਹੋ, ਉਸ ਬੱਚੇ ਨੂੰ ਜੀਵਨ ਦਾਨ ਬਖਸ਼ ਦਿਓ ਮਹਾਰਾਜ, ਐਸੀ ਕਿਰਪਾ ਐਸੀ ਦਇਆ ਕਰੋ।
ਪੁਨ ਪਰ ਰਿਓ ਰਾਵਰੇ ਠੌਰ ਪੌਰ।
ਮਹਾਰਾਜ ਉਹ ਤੁਹਾਡੇ ਦਰਵਾਜ਼ੇ ਤੇ ਪਿਆ ਹੋਇਆ ਤੇ ਤੁਸੀਂ ਆਪਣੇ ਦਰ ਆਏ ਦੀ ਲਾਜ ਰੱਖਦੇ ਹੋ, ਜਿਹੜਾ ਤੁਹਾਡੇ ਦਰ ਤੇ ਆ ਜਾਏ ਉਹਨੂੰ ਆਪਣੇ ਗਲ ਨਾਲ ਲਾਉਂਦੇ ਹੋ, ਤੁਹਾਡਾ ਬਿਰਦ ਹੈ। ਮਹਾਰਾਜ ਉਹਨੇ ਸਾਰੇ ਦਰ ਛੱਡ ਕੇ ਤੁਹਾਡਾ ਦਰ ਗ੍ਰਹਿਣ ਕੀਤਾ ਹੈ, ਤੁਹਾਡੇ ਦਰ ਤੇ ਆਣ ਪਿਆ ਹੈ।
ਦੰਪਤ ਕਹਿਤ ਮਰੇ ਸਠੋਰ।
ਦੋਵਾਂ ਨੇ ਗੱਲ ਕਹਿ ਦਿੱਤੀ ਹੈ ਕਿ ਅਸੀਂ ਵੀ ਦੋਵੇਂ ਇੱਥੇ ਹੀ ਮਰ ਜਾਂਗੇ, ਗੁਰੂ ਦੇ ਦਰਬਾਰ ਤੇ, ਗੁਰੂ ਦੇ ਦਰ ਤੇ ਹੀ ਮਰ ਜਾਵਾਂਗੇ ਜੇ ਗੁਰੂ ਸਾਹਿਬ ਨੇ ਸਾਡੀ ਬੇਨਤੀ ਨਾ ਸੁਣੀ।
ਸੁਨਤ ਸਭਾ ਤੇ ਸ਼੍ਰੀ ਹਰਿ ਰਾਏ, ਜੋ ਹੋਵਤ ਸੋ ਪ੍ਰਭੂ ਰਜ਼ਾਏ।
ਜਦੋਂ ਸਿੱਖਾਂ ਨੇ ਏਦਾਂ ਸਿਫਾਰਿਸ਼ ਕੀਤੀ ਨਾ ਉਸ ਬ੍ਰਾਹਮਣ ਦੀ, ਮਹਾਰਾਜ ਉਹਨੂੰ ਜਿਉਂਦਾ ਕਰ ਦਿਓ ਬੱਚੇ ਨੂੰ, ਤੁਸੀਂ ਕਰ ਸਕਦੇ ਹੋ, ਤਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ ਸੁਣੋ, ਜੋ ਵੀ ਹੁੰਦਾ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ, ਸਾਡੇ ਵੱਸ ਕੁਝ ਨਹੀਂ, ਜੋ ਕੁਝ ਵੱਸ ਹੈ ਉਹ ਪਰਮਾਤਮਾ ਦੇ ਵੱਸ ਹੈ। ਇਹ ਸੰਸਾਰ ਵਿੱਚ ਜੋ ਕੁਝ ਹੋਇਆ ਜਾਂ ਹੋ ਰਿਹਾ ਜਾਂ ਹੋਵੇਗਾ, ਇਹ ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਹੈ, ਉਹਦਾ ਹੁਕਮ ਹੈ।
ਉਪਜਨ ਬਿਨਸਨ ਪ੍ਰਾਣੀ ਸਾਥ, ਜੋ ਲਗ ਕਿਰਪਾ ਕਰੇ ਮੈਂ ਨਾਥ।
ਉਪਜਣਾ ਬਿਨਸਣਾ ਪ੍ਰਾਣੀ ਦੇ ਨਾਲ ਜੋ ਕੁਝ ਹੁੰਦਾ ਵੀ ਇਹਦਾ ਜਨਮ ਹੋਣਾ ਜਾਂ ਨਾਸ ਹੋਣਾ, ਇਹ ਸਾਰਾ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਉਹ ਕਰਦਾ ਹੈ। ਪ੍ਰਾਣੀ ਦੇ ਨਾਲ ਜਿਹੜਾ ਜੰਮਣ ਮਰਨ ਦੀ ਖੇਡ ਹੈ, ਇਹ ਪਰਮਾਤਮਾ ਕਰ ਰਿਹਾ, ਪਰਮੇਸ਼ਰ ਕਰ ਰਿਹਾ, ਇਹ ਸਾਰੀ ਖੇਡ ਪਰਮਾਤਮਾ ਨੇ ਆਪਣੇ ਹੱਥ ਚ ਰੱਖੀ ਹੈ।
ਯੋਗ ਭਗਤ ਕੋ ਹੋਏ ਬ੍ਰਹਮ ਗਿਆਨ।
ਮਹਾਰਾਜ ਜੀ ਕਹਿੰਦੇ ਯੋਗ ਭਗਤੀ ਤੇ ਚਾਹੇ ਜਿਹੜਾ ਬ੍ਰਹਮ ਗਿਆਨ ਹੈ,
ਇਨਤੇ ਜਨਮ ਮਰਨ ਹੋਏ ਹਾਨ।
ਯੋਗ ਨਾਲ, ਭਗਤੀ ਨਾਲ, ਬ੍ਰਹਮ ਗਿਆਨ ਨਾਲ ਜਨਮ ਮਰਨ ਕੱਟਿਆ ਜਾਂਦਾ। ਮਹਾਰਾਜ ਕਹਿੰਦੇ ਜਨਮ ਮਰਨ ਪਰਮਾਤਮਾ ਦੇ ਹੱਥ ਵਿੱਚ ਹੈ, ਪਰ ਜਦੋਂ ਕੋਈ ਯੋਗ ਕਰਦਾ, ਭਗਤੀ ਕਰਦਾ, ਵੈਰਾਗ ਧਾਰਨ ਕਰਦਾ ਜਾਂ ਬ੍ਰਹਮ ਗਿਆਨ ਦਾ ਧਾਰਨੀ ਹੁੰਦਾ ਹੈ, ਯੋਗ ਭਗਤੀ ਵੈਰਾਗ ਤੇ ਬ੍ਰਹਮ ਗਿਆਨ ਦੇ ਦੁਆਰਾ ਜਨਮ ਤੇ ਮਰਨ ਕੱਟਿਆ ਜਾਂਦਾ। ਹੋਰ ਕੋਈ ਤਰੀਕਾ ਨਹੀਂ ਜਨਮ ਮਰਨ ਕੱਟੇ ਜਾਣ ਦਾ। ਜਨਮ ਮਰਨ ਦਾ ਨਾਸ ਉਦੋਂ ਹੁੰਦਾ ਜਦੋਂ ਯੋਗ ਭਗਤੀ ਤੇ ਵੈਰਾਗ ਤੇ ਬ੍ਰਹਮ ਗਿਆਨ ਦਾ ਧਾਰਨੀ ਹੋਵੇ।
ਮਰੇ ਹੋ ਜਿਵਾ ਮਨ ਭਲੀ ਨਾ ਬਾਤ।
ਮਰੇ ਹੋਏ ਨੂੰ ਜਵਾਣਾ ਇਹ ਚੰਗੀ ਗੱਲ ਨਹੀਂ, ਮਰੇ ਹੋਏ ਨੂੰ ਜੀਵਨ ਦਾਨ ਦੇਣਾ, ਜਵਾਲਣਾ ਇਹ ਚੰਗੀ ਗੱਲ ਨਹੀਂ।
ਜੋ ਸਭ ਕੇ ਸਿਰ ਬੀਤਤ ਜਾਤ।
ਮੌਤ ਤਾਂ ਸਾਰਿਆਂ ਦੇ ਸਿਰ ਤੇ ਬੀਤਣੀ, ਵੱਡੇ ਵੱਡੇ ਰਾਜਿਆਂ ਦੇ, ਮਹਾਂਪੁਰਖਾਂ, ਸਾਧੂਆਂ, ਪੀਰਾਂ, ਪੈਗੰਬਰਾਂ ਤੇ ਵੀ ਆਉਂਦੀ ਹੈ। ਇਹ ਤਾਂ ਸਾਰਿਆਂ ਦੇ ਸਿਰਾਂ ਤੇ ਆਉਣੀ, ਬੀਤਦੀ ਆਈ ਹੈ ਸਾਰਿਆਂ ਦੇ ਸਿਰਾਂ ਤੇ, ਸਭ ਮੌਤ ਬਸ ਹੁੰਦੇ ਆਏ ਨੇ।
ਰਾਵ ਰੰਕ ਗਨਤੀ ਮਰੇ।
ਪਤਾ ਨੀ ਕਿੰਨੇ ਕ ਰਾਜੇ ਤੇ ਕਿੰਨੇ ਕ ਭਿਖਾਰੀ ਨੇਤੀ ਮਰਦੇ ਨੇ, ਕਿੰਨੇ ਕ ਰਾਜੇ ਰੋਜ਼ ਮਰਦੇ ਨੇ, ਕਿੰਨੇ ਕ ਭਿਖਾਰੀਆਂ ਦੀ ਰੋਜ਼ ਮੌਤ ਹੁੰਦੀ ਹੈ, ਕਿੰਨੇ ਕ ਪੀਰ, ਕਿੰਨੇ ਕ ਸ਼ੇਖ, ਮਸਾਇਕ, ਕਾਜੀ, ਕਿੰਨੇ ਕਿੰਨੇ ਜਿਹੜੇ ਰੋਜ਼ ਹੀ ਮਰਦੇ ਨੇ, ਕਿੰਨਿਆਂ ਕ ਦੀ ਹੈ ਜਿਨ੍ਹਾਂ ਦੀ ਰੋਜ਼ ਹੀ ਮੌਤ ਹੁੰਦੀ ਹੈ।
ਸੁਣੇ ਹਮਰੇ ਦਰ ਪਰ ਪਰੈ।
ਕੱਲ ਨੂੰ ਕੋਈ ਰਾਜਾ ਮਰੇਗਾ, ਕੋਈ ਰੰਕ ਮਰੇਗਾ, ਉਹ ਸੁਣਨਗੇ ਵੀ ਗੁਰੂ ਘਰ ਦੇ ਵਿੱਚ ਮਰਿਆਂ ਨੂੰ ਜੀਵਦਾ ਕਰਦੇ ਨੇ, ਉਹ ਜਿਹੜਾ ਸੁਣਿਆ ਕਰੇਗਾ ਉਹ ਲਿਆ ਕੇ ਸਾਡੇ ਦਰਵਾਜ਼ੇ ਤੇ ਸੁੱਟ ਦਿਆ ਕਰਨਗੇ ਵੀ ਮਹਾਰਾਜ ਸਾਨੂੰ ਜਿਉਂਦਾ ਕਰੋ। ਜੇ ਕੋਈ ਰਾਜਾ ਮਰਿਆ ਕਰੇਗਾ ਉਹਦੀ ਫੌਜ ਆ ਜਾਇਆ ਕਰੇਗੀ ਰਾਜੇ ਦੀ ਲੋਥ ਚੁੱਕ ਕੇ ਵੀ ਸਾਡਾ ਰਾਜਾ ਜਿਉਂਦਾ ਕਰੋ, ਤੇ ਅਸੀਂ ਕਹਿ ਦਈਏ ਵੀ ਅਸੀਂ ਨੀ ਜਿਉਂਦਾ ਕਰਨਾ, ਉਹ ਜੰਗ ਦਾ ਐਲਾਨ ਕਰਦਿਆ ਕਰਨਗੇ ਅੱਗੋਂ, ਜੇ ਤੁਸੀਂ ਜਿਉਂਦਾ ਨੀ ਕਰਦੇ ਤੇ ਸਾਡੇ ਨਾਲ ਲੜਾਈ ਕਰਨੀ ਪਏਗੀ। ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਇਹ ਵਿਧੀ ਨਹੀਂ ਹੈ, ਇਹ ਵਿਧਾਨ ਨਹੀਂ ਹੈ ਕਿ ਕੱਲ ਨੂੰ ਕੋਈ ਵੀ ਮਰਿਆ ਕਰੇਗਾ ਉਹ ਲਿਆ ਕੇ ਗੁਰੂ ਦਰਬਾਰ ਦੇ ਬੂਹਰੇ ਸੁੱਟ ਦਿਆ ਕਰਨਗੇ ਜੀਵਨ ਵਾਸਤੇ।
ਗੁਰ ਤੇ ਸੁਨਤ ਸਭਾ ਉਪਕਾਰੇ, ਜੀਐ ਬਾਲ ਜਿਮ ਬੋਰ ਉਚਾਰੇ।
ਸਤਿਗੁਰਾਂ ਦੇ ਬਚਨ ਸੁਣ ਕੇ ਹੁਣ ਜਿਹੜੀ ਸਭਾ ਸੀ ਉਪਕਾਰੀ ਬੈਠੇ ਸੀ, ਸਿੱਖ ਉਪਕਾਰੀ ਹੁੰਦੇ ਨੇ, ਉਪਕਾਰੀ ਸਿੱਖ ਬੈਠੇ ਸਨ, ਉਹਨਾਂ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਸੁਣ ਕੇ ਏਦਾਂ ਦਾ ਉਪਰਾਲਾ ਕਰਨ ਵਾਸਤੇ ਬੋਲੇ ਕਿ ਜਿਹਦੇ ਨਾਲ ਉਹ ਬੱਚਾ ਜਿਉਂਦਾ ਹੋ ਜਾਏ, ਉਹ ਬਾਲਕ ਨੂੰ ਜੀਵਨ ਦਾਨ ਪ੍ਰਾਪਤ ਹੋ ਜਾਏ, ਉਹਨੂੰ ਜੀਵਨ ਦਾਨ ਦਿਵਾਉਣ ਵਾਸਤੇ ਫਿਰ ਉਹ ਪਰਉਪਕਾਰੀ ਸਭਾ ਬੋਲੀ ਸਤਿਗੁਰਾਂ ਨੂੰ ਕਹਿਣ ਲੱਗੇ,
ਰੱਬ ਰਤੋ ਸਕਲੀ ਸਾਚੇ।
ਸਤਿਗੁਰੂ ਜੀ, ਚਾਹੇ ਤੁਸੀਂ ਇੱਕ ਇੱਕ ਬਚਨ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਕੋਈ ਦੁਬਦਾ ਨਹੀਂ। ਆਪ ਜੀ ਦੀ ਰਸਨਾ ਤੋਂ ਜੋ ਕੁਝ ਵੀ ਬਚਨ ਹੋਇਆ ਜਾਂ ਹੋ ਰਿਹਾ ਜਾਂ ਹੋਵੇਗਾ ਉਹ ਸੱਚੀ ਹੈ। ਮਹਾਰਾਜ, ਤੁਹਾਡੀ ਰਸਨਾ ਤੋਂ ਕੀਤਾ ਹੋਇਆ ਬਚਨ ਕਦੇ ਝੂਠ ਨਹੀਂ ਹੋ ਸਕਦਾ।
ਤੁਮਰੀ ਸ਼ਰਨ ਨਹੀਂ ਦੁਖਿਆਂ ਚ।
ਪਰ ਮਹਾਰਾਜ, ਇਹ ਵੀ ਤਾਂ ਵਿਧ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਪੈਂਦਾ ਉਹਨੂੰ ਦੁੱਖਾਂ ਦੀ ਆਂਚ ਨਹੀਂ ਲੱਗਦੀ। ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਦੇ ਤੇ ਦੁੱਖਾਂ ਦੀ ਆਂਚ ਨਹੀਂ ਆਉਂਦੀ, ਉਹਨੂੰ ਦੁੱਖਾਂ ਦੀ ਅੱਗ ਨਹੀਂ ਵਿਆਪਦੀ ਜਿਹੜਾ ਤੁਹਾਡੀ ਸ਼ਰਨ ਵਿੱਚ ਪੈਂਦਾ ਹੈ।
ਸਰਬ ਪ੍ਰਕਾਰ ਮਹਾ ਸਮਰੱਥ।
ਮਹਾਰਾਜ, ਸਰਬ ਪ੍ਰਕਾਰ ਕਰਕੇ ਤੁਸੀਂ ਮਹਾਨ ਸਮਰੱਥ ਦੇਵ ਹੋ। ਸਮਰੱਥ ਕਿਹਨੂੰ ਕਹਿੰਦੇ ਨੇ? ਜੋ ਕੁਝ ਵੀ ਕਰ ਸਕਦਾ ਹੋਵੇ। ਪ੍ਰਭ ਭਾਵ ਹੈ ਬਿਨ ਸਾਹਸ ਤੇ ਰੱਖ, ਬਿਨਾਂ ਸਾਹਾਂ ਤੋਂ ਵੀ ਰੱਖਣ ਦੀ ਜਿਹੜੀ ਤਾਕਤ ਹੈ ਉਹ ਸਮਰੱਥ ਦੇ ਹੱਥ ਵਿੱਚ ਹੈ। ਸਮਰੱਥ ਦੇਵ ਕੁਝ ਵੀ ਕਰ ਸਕਦੇ ਹੋ ਮਹਾਰਾਜ, ਤੁਹਾਡੇ ਹੱਥ ਵਿੱਚ ਸਭ ਕੁਝ ਹੈ।
ਭੰਜਨ ਕਰਨ ਆਪ ਕੇ ਹੱਥ।
ਭੰਨਣਾ ਤੇ ਬਣਾਉਣਾ, ਭੰਜਨ ਗੜਨ ਸਮਰੱਥ ਹੋ ਮਹਾਰਾਜ। ਭੰਨਣਾ ਤੇ ਭੰਨ ਕੇ ਬਣਾਉਣਾ, ਇਹ ਸਾਰੀਆਂ ਤਾਕਤਾਂ ਤੁਹਾਡੇ ਹੱਥ ਵਿੱਚ ਨੇ ਸਤਿਗੁਰੂ ਜੀ, ਇਹ ਸਾਰੀ ਸ਼ਕਤੀ ਤੁਹਾਡੇ ਹੱਥ ਵਿੱਚ ਹੈ।
ਵਿਪਰ ਪਰਿਉ ਬੀਤਿਓ ਚਿਰ ਕਾਲ।
ਮਹਾਰਾਜ, ਉਹ ਬ੍ਰਾਹਮਣ ਆਪ ਜੀ ਦੇ ਦਰਵਾਜੇ ਤੇ ਪਿਆ ਹੋਇਆ, ਬੜਾ ਸਮਾਂ ਬੀਤ ਗਿਆ, ਢਾਈ ਪਹਿਰ ਹੋ ਗਏ ਨੇ ਉਹਨੂੰ ਆਪ ਜੀ ਦੇ ਦਰਵਾਜੇ ਤੇ ਬੈਠਿਆ ਪੁਕਾਰਾਂ ਕਰਦਿਆਂ ਹੋਇਆ।
ਕਸ਼ਟ ਸੋਕ ਤੇ ਹੈ ਬਿਕਰਾਲ।
ਉਹ ਸ਼ੋਕ ਦੇ ਕਸ਼ਟ ਕਰਕੇ, ਜਿਹੜਾ ਬੜਾ ਵਿਕਰਾਲ ਕਸ਼ਟ ਹੈ ਉਹਦੇ ਕਰਕੇ ਦੁਖੀ ਹੈ। ਮਹਾਰਾਜ, 12 ਸਾਲਾਂ ਦਾ ਪੁੱਤਰ ਉਹਦਾ, ਉਹ ਵੀ ਇੱਕੋ ਇੱਕ ਪੁੱਤਰ ਮੌਤ ਵਸ ਹੋ ਗਿਆ, ਉਹਦੇ ਤੇ ਕਿੰਨਾ ਕਸ਼ਟ ਬੀਤਦਿਆ ਹੋਵੇਗਾ, ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿੰਨਾ ਵਿਕਰਾਲ ਕਸ਼ਟ ਹੈ ਉਹਨੂੰ, ਕਿੱਡਾ ਡਾਢਾ ਦੁੱਖ ਹੈ ਮਹਾਰਾਜ, ਜੋ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦਾ ਭਰੋਸਾ ਧਾਰ ਕੇ ਬੈਠਾ ਹੈ।
ਅਨਕ ਲੋਕ ਅਵਲੋਕਨ ਕਰੈ ਆਸ ਆਪ ਕੀ ਸਗਰੇ ਧਰੈ।
ਅਨੇਕਾਂ ਲੋਕ ਸਭ ਤੁਹਾਡੇ ਵੱਲ ਵੇਖ ਰਹੇ ਨੇ, ਸਭ ਦੀ ਨਿਗਾਹ ਤੁਹਾਡੇ ਤੇ ਟਿਕੀ ਹੋਈ ਆ। ਅਨੇਕਾਂ ਲੋਕਾਂ ਦੀ ਸਭ ਦੀ ਤੁਹਾਡੇ ਤੇ ਨਿਗਾਹ, ਕਿ ਤੁਹਾਡੀ ਆਸ ਸਾਰੇ ਆਪਣੇ ਮਨ ਚ ਧਾਰਨ ਕਰੀ ਬੈਠੇ ਨੇ ਕਿ ਗੁਰੂ ਸਾਹਿਬ ਇਸ ਬੱਚੇ ਨੂੰ ਜਿਉਂਦਾ ਕਰਨਗੇ।
ਜੀਨੇ ਜੀਆ ਨਿਰਾਸੇ ਹੋਏ।
ਮਹਾਰਾਜ, ਜੇ ਉਹ ਬੱਚਾ ਜਿਉਂਦਾ ਨਾ ਹੋਇਆ ਬ੍ਰਾਹਮਣ ਦਾ, ਤੇ ਸਾਰੇ ਨਿਰਾਸ਼ ਹੋ ਜਾਣਗੇ। ਹੁਣ ਸਾਰਿਆਂ ਦੀ ਆਸ ਤੁਹਾਡੇ ਤੇ ਲੱਗੀ ਹੋਈ, ਜੇ ਉਹ ਬੱਚਾ ਜੀਵਤ ਨਾ ਹੋਇਆ ਤੋ ਮਹਾਰਾਜ ਸਾਰੇ ਸਿੱਖ ਨਿਰਾਸ਼ ਹੋ ਜਾਣਗੇ, ਸਾਰਿਆਂ ਨੂੰ ਨਿਰਾਸ਼ਾਵਾਦੀ ਬਿਰਤੀ ਹੱਥ ਲੱਗੇਗੀ।
ਮਤ ਅਨੁਸਾਰ ਬਕੈ ਸਭ ਕੋਈ।
ਫਿਰ ਆਪਣੀ ਆਪਣੀ ਮਤ ਅਨੁਸਾਰ ਸਾਰੇ ਗੱਲਾਂ ਕਰਨਗੇ। ਹੋ ਸਕਦਾ ਆਪ ਜੀ ਦੀ ਸ਼ਾਨ ਦੇ ਖਿਲਾਫ ਵੀ ਲੋਕ ਗੱਲਾਂ ਕਰਨ, ਵੀ ਗੁਰੂ ਜੀ ਵਿੱਚ ਕਲਾ ਹੀ ਕੋਈ ਨੀ, ਏਦਾਂ ਦੀਆਂ ਗੱਲਾਂ ਵੀ ਕਰਨ ਲੱਗ ਪੈਣਗੇ ਮਹਾਰਾਜ। ਫਿਰ ਸਾਡੇ ਕੋਲੋਂ ਨਹੀਂ ਸੁਣੀਆਂ ਜਾਣੀਆਂ। ਜਦੋਂ ਲੋਕ ਅਪਮਾਨ ਵਾਲੇ ਨਿੰਦਾ ਭਰੇ ਬੋਲ ਬੋਲਣਗੇ ਆਪ ਜੀ ਦੇ ਖਿਲਾਫ, ਤੇ ਅਸੀਂ ਨਹੀਂ ਸੁਣ ਪਾਵਾਂਗੇ ਮਹਾਰਾਜ। ਆਪ ਜੀ ਕਿਰਪਾ ਕਰੋ, ਸਾਡੀ ਇਹ ਬੇਨਤੀ, ਸਾਡੀ ਇਹ ਫਰਿਆਦ ਆਪਣੇ ਕੋਲ ਪ੍ਰਵਾਨ ਕਰੋ।
ਸਭਾ ਸਮੇਤ ਮਨੋਰਥ ਸਭੇਨ।
ਸਾਰੀ ਸਭਾ ਦਾ ਮਨੋਰਥ ਮਹਾਰਾਜ ਜੀ ਨੇ ਵੇਖਿਆ ਵੀ ਸਾਰੀ ਸਭਾ ਇੱਕ ਮਤ ਹੈ। ਜਿੰਨੇ ਸਿੱਖ ਬੈਠੇ ਸੀ ਸਾਰੇ ਇਹੀ ਚਾਹੁੰਦੇ ਨੇ ਕਿ ਸਤਿਗੁਰੂ ਜੀ ਉਸ ਬਾਲਕ ਨੂੰ ਜਿਉਂਦਾ ਕਰ ਦੇਣ। ਸਾਰਿਆਂ ਦਾ ਇੱਕ ਮਨੋਰਥ ਇੱਕ ਮਤ ਵੇਖਿਆ।
ਜਿਜ ਸੁਤ ਜੀਐ ਭਲੀ ਹੋਏ ਤਿਸ ਛਿਨ।
ਸਾਰੇ ਚਾਹੁੰਦੇ ਨੇ ਕਿ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਜੇ, ਇਹੀ ਭਲਾ ਹੈ। ਇਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੈ ਕਿ ਜੇ ਉਹ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਜੇ।
ਬਾਰ ਬਾਰ ਸਿੱਖ ਦਾਸ ਮਸੰਦ ਦਿਜ ਕੀ ਫੁਰਮਾਇਸ਼ ਕੈ ਬ੍ਰਿੰਦ।
ਬਾਰ ਬਾਰ ਜਿਹੜੇ ਉਹ ਮਸੰਦ ਤੇ ਸੇਵਾਦਾਰ ਬੈਠੇ ਨੇ ਨਾ ਮਹਾਰਾਜ ਜੀ ਦੀ ਸਭਾ ਵਿੱਚ, ਉਹ ਬਾਰ ਬਾਰ ਉਸ ਬ੍ਰਾਹਮਣ ਦੀ ਫਰਮਾਇਸ਼ ਕਰਦੇ, ਉਹਦੀ ਸਿਫਾਰਿਸ਼ ਕਰਦੇ, ਮਹਾਰਾਜ ਕਿਰਪਾ ਕਰੋ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕਰ ਦਿਓ, ਨਹੀਂ ਤਾਂ ਉਹ ਬ੍ਰਾਹਮਣ ਵੀ ਮਰ ਜਾਏਗਾ। ਆਪ ਜੀ ਦੇ ਦਰ ਤੇ ਉਹਨੇ ਆਪਣੇ ਪ੍ਰਾਣ ਤਿਆਗ ਦੇਣੇ ਨੇ, ਪਣਤਾਣੀ ਵੀ ਮਰ ਜਾਏਗੀ। ਏਦਾਂ ਬਾਰ ਬਾਰ ਸਤਿਗੁਰਾਂ ਦੇ ਚਰਨਾਂ ਵਿੱਚ ਉਸ ਬ੍ਰਾਹਮਣ ਦੀ ਫਰਮਾਇਸ਼ ਕਰਦੇ ਹਨ।
ਸਭ ਤੇ ਸੁਣ ਕਰ ਸ਼੍ਰੀ ਹਰਿ ਰਾਏ ਰਿਸ ਤੇ ਤਮਕ ਕੁਚਕ ਮਨ ਲਿਆਏ।
ਜਦੋਂ ਬਾਰ ਬਾਰ ਸਾਰੇ ਕਹਿਣ ਲੱਗ ਪਏ ਮਹਾਰਾਜ ਨਹੀਂ ਜਿਉਂਦਾ ਕਰ ਦਿਓ, ਬੱਚਾ ਜਿਉਂਦਾ ਕਰ ਦਿਓ, ਬਾਲਕ ਜਿਉਂਦਾ ਕਰ ਦਿਓ, ਤੋ ਸੁਣ ਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਵੀ ਬੀਰਸ ਵਿੱਚ ਆ ਗਏ। ਮਹਾਰਾਜ ਜੀ ਵੀ ਥੋੜੀ ਤਮਕ ਵਿਚ ਵੀਰ ਅਸੀਂ ਬਿਰਤੀ ਵਿਚ ਆ ਗਏ ਵੀ ਅਸੀਂ ਬਾਰ ਬਾਰ ਰੋਕ ਰਹੇ ਹਾਂ, ਇਹ ਸਾਨੂੰ ਬਾਰ ਬਾਰ ਮਜਬੂਰ ਕਰ ਰਹੇ ਨੇ ਕਹਿ ਕਹਿ ਕੇ ਨਹੀਂ ਜਿਉਂਦਾ ਕਰੋ ਜਿਉਂਦਾ ਕਰੋ। ਅਸੀਂ ਕਹਿੰਦੇ ਹਾਂ ਵੀ ਜਿਉਂਦਾ ਕਿਵੇਂ ਕਰੀਏ, ਵੀ ਪਰਮਾਤਮਾ ਦੀ ਹੱਥ ਦੀ ਖੇਡ ਹੈ, ਉਹਨੇ ਮਾਰਿਆ ਤੇ ਅਸੀਂ ਜਿਉਂਦਾ ਕਰ ਦਈਏ ਉਹਦੇ ਸ਼ਰੀਕ ਬਣ ਕੇ। ਜਦੋਂ ਬਾਰ ਬਾਰ ਸਿੱਖ ਨਾ ਹਟੇ, ਬਾਰ ਬਾਰ ਕਹੀ ਗਏ, ਤੂੰ ਸੁਣ ਕੇ ਗੁਰੂ ਹਰਿਰਾਏ ਸਾਹਿਬ ਫਿਰ ਵੀਰ ਰਸ ਵਿਚ ਆ ਗਏ।
ਕਯੋ ਸਬਨ ਮੈਂ ਉੱਚ ਸੁਣਾਇਓ,
ਸਾਰੀ ਸਭਾ ਵਿਚ ਮਹਾਰਾਜ ਜੀ ਉੱਚੀ ਆਵਾਜ਼ ਵਿਚ ਬੋਲੇ, ਸਾਰੀ ਸਭਾ ਨੂੰ ਸੁਣਾ ਕੇ ਕਹਿਣ ਲੱਗੇ,
ਜੇ ਤੁਮ ਹਮ ਤੇ ਚੈਤ ਜੀਵਾਯੋ,
ਅੱਛਾ ਜੇ ਤੁਸੀਂ ਸਾਡੇ ਕੋਲ ਉਸ ਬ੍ਰਾਹਮਣ ਦਾ ਲੜਕਾ ਜਿਉਂਦਾ ਕਰਾਣਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਸ ਬੱਚੇ ਨੂੰ ਜਿਉਂਦਾ ਕਰ ਦਈਏ,
ਲੱਖ ਦਿਜ ਦੀਨ ਕਰੋ ਫਰਮਾਇਸ਼,
ਉਸ ਬ੍ਰਾਹਮਣ ਨੂੰ ਦੁਖੀ ਜਾਣ ਕੇ ਉਹਦੀ ਤੁਸੀਂ ਸਾਡੇ ਕੋਲ ਫਰਮਾਇਸ਼ ਕਰ ਰਹੇ ਹੋ, ਉਸ ਬ੍ਰਾਹਮਣ ਦੀ ਸਾਡੇ ਕੋਲ ਸਿਫਾਰਿਸ਼ ਕਰ ਰਹੇ ਹੋ,
ਇੱਕ ਉਪਕਾਰ ਕਰੋ ਹਮ ਆਇਸ,
ਸਾਡੀ ਆਗਿਆ ਕਿ ਤੁਹਾਡੇ ਵਿੱਚੋਂ ਫਿਰ ਕੋਈ ਸਿੱਖ ਉਪਕਾਰ ਕਰੇ। ਉਪਕਾਰੀ ਹੋ ਨਾ ਤੁਸੀਂ, ਕਹਿੰਦੇ ਉਸ ਬ੍ਰਾਹਮਣ ਦੇ ਲੜਕੇ ਨੂੰ ਜਿਉਂਦਾ ਕਰਨਾ ਹੈ, ਉਪਕਾਰ ਕਰੀਏ, ਤੇ ਤੁਹਾਡੇ ਝੂਠੇ ਕੋਈ ਸਿੱਖ ਉਪਕਾਰ ਕਰੇ, ਤੁਹਾਡੇ ਵਿੱਚੋਂ ਕੋਈ ਸਿੱਖ ਐਸਾ,
ਆਪਣੀ ਦਿਓ ਆਰ ਬਲ ਕੋਏ, ਦਿਜ ਕੋ ਪੁੱਤਰ ਜਿਵਾ ਵੈ ਸੋਏ,
ਉਹ ਤੁਹਾਡੇ ਵਿੱਚੋਂ ਕੋਈ ਉਪਕਾਰੀ ਸਿੱਖ ਉੱਠੋ ਜਿਹੜਾ ਆਪ ਮਰ ਜਾਏ ਤੇ ਅਸੀਂ ਉਸ ਬਾਲਕ ਨੂੰ ਜਿਉਂਦਾ ਕਰਦੇ ਨੇ ਉਹਦੀ ਥਾਂ ਤੇ, ਹੈ ਕੋਈ ਤੁਹਾਡੇ ਵਿੱਚੋਂ ਜਿਹੜਾ ਉੱਠ ਕੇ ਆਪ ਮਰ ਜਾਏ, ਆਪਣੇ ਪ੍ਰਾਣ ਤਿਆਗ ਦੇਵੇ, ਉਹ ਆਪਣੀ ਜ਼ਿੰਦਗੀ ਦੇ ਦੇਵੇ, ਉਹਦੀ ਜ਼ਿੰਦਗੀ ਅਸੀਂ ਉਹ ਬੱਚੇ ਨੂੰ ਦੇ ਦਿੰਨੇ ਆ। ਤੁਹਾਡੇ ਵਿੱਚੋਂ ਕਿਸੇ ਦਾ ਜੀਵਨ, ਕਿਸੇ ਦੀ ਆਰਬਲ, ਕਿਸੇ ਦੀ ਉਮਰਾ, ਉਹ ਅਸੀਂ ਉਸ ਬਾਲਕ ਨੂੰ ਦੇ ਕੇ ਜਵਾ ਦਿੰਨੇ, ਤੁਸੀਂ ਉੱਠੋ ਤੁਹਾਡੇ ਵਿੱਚੋਂ ਕੋਈ ਆਪਣੀ ਆਰਬਲਾ ਉਮਰਾ ਦੇ ਦੇਵੇ।
ਇਹ ਗੁਰਬਾਖ ਸਭਾ ਸੁਣ ਸਾਰੀ,
ਜਦੋਂ ਇਹ ਬਚਨ ਗੁਰੂ ਹਰਿਰਾਏ ਸਾਹਿਬ ਨੇ ਥੋੜਾ ਜਿਹਾ ਰੋਸ ਵਿੱਚ ਕਿਹਾ, ਇਹ ਬਚਨ ਥੋੜਾ ਜਿਹਾ ਮਹਾਰਾਜ ਜੀ ਨੇ ਰੋਸ ਵਿੱਚ ਆ ਕੇ ਬੋਲ ਬੋਲਿਆ, ਸਾਰੀ ਸਭਾ ਨੇ ਮਹਾਰਾਜ ਜੀ ਦੇ ਬਚਨ ਸੁਣੇ,
ਭਈ ਤੂੰ ਚਨੀ ਕੁਛ ਨਾ ਉਚਾਰੇ,
ਚੁੱਪੀ ਵਰਤ ਗਈ। ਹੁਣ ਕੌਣ ਮਰੇ ਕਿਸੇ ਦੀ ਥਾਂ ਤੇ, ਕਿਸੇ ਦਾ ਦਿਲ ਥੋੜੀ ਕਰਦਾ ਵੀ ਮੈਂ ਮਰ ਜਾ, ਮਰਨ ਨੂੰ ਚਿੱਤ ਤਾਂ ਕਿਸੇ ਦਾ ਨੀ ਕਰਦਾ, ਭਾਵੇਂ ਕੋਈ ਮੰਜੇ ਤੇ ਵੀ ਪਿਆ ਤੜਫਦਾ ਹੋਵੇ ਨਾ, ਉਹ ਵੀ ਕਹਿੰਦਾ ਮੈਂ ਠੀਕ ਹੋ ਜਾ, ਦਰੁਸਤ ਹੋ ਜਾ, ਮੌਤ ਤਾਂ ਕਿਸੇ ਨੂੰ ਚੰਗੀ ਨੀ। ਫਿਰ ਤੁਰਦਾ ਫਿਰਦਾ ਬੰਦਾ ਕਹੇ ਮੈਂ ਮਰ ਜਾ, ਇਹ ਤਾਂ ਹੋ ਹੀ ਨੀ ਸਕਦਾ। ਹੁਣ ਜਿੰਨੇ ਸਿੱਖ ਪਹਿਲਾਂ ਉਪਕਾਰੀ ਬਣੇ ਹੋਏ ਸੀ ਨਾ, ਜਦੋਂ ਮਹਾਰਾਜ ਜੀ ਨੇ ਕਿਹਾ ਫਿਰ ਬਣੋ ਉਪਕਾਰੀ, ਤੁਹਾਡੇ ਚੋਂ ਕੋਈ ਆਪਣੀ ਉਮਰਾ ਦੇ ਦੇਵੇ, ਅਸੀਂ ਉਹ ਬੱਚੇ ਨੂੰ ਜਿਉਂਦਾ ਕਰ ਦਿੰਨੇ ਆ, ਤੁਹਾਡੇ ਚੋਂ ਕੋਈ ਮਰ ਜਾਏ ਜੇ ਕੋਈ ਮਰ ਸਕਦਾ। ਸੁਣ ਕੇ ਸਾਰੀ ਸਭਾ ਵਿੱਚ ਸ਼ਾਂਤੀ ਵਰਤ ਗਈ। ਜਿਹੜੇ ਪਹਿਲਾਂ ਬਾਰ ਬਾਰ ਕਹਿ ਰਹੇ ਸੀ ਮਹਾਰਾਜ ਜੀਵਨ ਕਰੋ, ਉਹਨੂੰ ਜਿਉਂਦਾ ਕਰੋ ਬਾਲਕ ਨੂੰ, ਹੁਣ ਸੁਣ ਕੇ ਸਾਰੇ ਚੁੱਪ ਕਰ ਗਏ।
ਗਰੀਬ ਨੀਵ ਤੀਵਤ ਚਿਤਵੰਤੇ,
ਧੌਣਾਂ ਨੀਵੀਆਂ ਹੋ ਗਈਆਂ ਸਾਰਿਆਂ ਦੀਆਂ, ਸਿਰ ਨੀਵੇਂ ਹੋ ਗਏ ਤੇ ਨੀਵੇਂ ਸਿਰ ਕਰਕੇ ਜ਼ਮੀਨ ਵੱਲ ਵੇਖੀ ਜਾਂਦੇ ਤੇ ਚਿਤ ਵੀ ਜਾਂਦੇ ਨੇ ਵੀ ਕੌਣ ਮਰੇ ਹੁਣ ਉਹਦੀ ਥਾਂ ਤੇ।
ਨਿਜ ਬੈ ਦੇਣੀ ਉਹ ਨਾ ਚਾਹੁੰਦੇ,
ਹੁਣ ਕੋਈ ਨੀ ਚਾਹੁੰਦਾ ਆਪਣੀ ਉਮਰ ਦੇਣੀ, ਤਾਂ ਕਿਸੇ ਨੂੰ ਹੁਣ ਪਸੰਦ ਥੋੜੀ ਆ ਵੀ ਮੈਂ ਆਪਣੀ ਉਮਰ ਦੇ ਦਿਆਂ। ਸਾਰੇ ਸੋਚਦੇ ਨੇ ਜੇ ਮੈਂ ਆਪਣੀ ਉਮਰ ਦੇ ਦਿੱਤੀ ਮੇਰੇ ਟੱਬਰ ਦਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਹੋਵੇਗਾ, ਬੱਚਿਆਂ ਦਾ ਕੀ ਹੋਵੇਗਾ ਮੇਰੇ ਬਿਨਾਂ, ਇਹੀ ਸੋਚਾਂ ਸੋਚਣ ਲੱਗ ਪਏ ਸਾਰੇ। ਹੁਣ ਕੌਣ ਮਰੇ ਉਹਦੀ ਥਾਂ ਤੇ,
ਸਮੁੱਖ ਨਹੀਂ ਸਤਿਗੁਰ ਕੇ ਹੀਰੇ,
ਕਿਸੇ ਦੀ ਇੰਨੀ ਤਾਕਤ ਵੀ ਨਹੀਂ ਵੀ ਸਤਿਗੁਰਾਂ ਦੇ ਸਾਹਮਣੇ ਕੋਈ ਵੇਖ ਵੀ ਸਕੇ, ਅੱਖ ਚੁੱਕ ਕੇ ਨਹੀਂ ਵੇਖ ਸਕਦੇ ਜਿਹੜੇ ਪਹਿਲਾਂ ਸਿਫਾਰਿਸ਼ਾਂ ਕਰ ਰਹੇ ਸੀ।
ਜਾਣੈ ਮੁਝ ਕੋ ਨੈਤ ਪ੍ਰੀਰੇ,
ਕੋਈ ਅੱਖ ਚੁੱਕ ਕੇ ਨਹੀਂ ਵੇਖਦਾ ਸਤਿਗੁਰਾਂ ਵੱਲ ਵੀ, ਜੇ ਮੈਂ ਵੇਖ ਲਿਆ ਤੇ ਕਿਤੇ ਮੈਨੂੰ ਹੀ ਨਾ ਕਹਿ ਦੇਣ ਸਤਿਗੁਰੂ ਹਾਂ ਵੀ ਸਿੱਖਾ ਤੂੰ ਕਰ ਦੇ ਕੰਮ। ਹੁਣ ਸਾਰਿਆਂ ਦੀਆਂ ਧੋਣਾ ਵੀ ਇੱਕ ਪਰਖ ਹੀ ਸੀ ਨਾ, ਹੁਣ ਕੋਈ ਅੱਖ ਚੁੱਕ ਕੇ ਵੀ ਨੀ ਵੇਖਦਾ ਸਤਿਗੁਰਾਂ ਵੱਲ ਕਿ ਕਿਤੇ ਸਤਿਗੁਰੂ ਜੀ ਮੈਨੂੰ ਹੀ ਨਾ ਹੁਕਮ ਲਾ ਦੇਣ ਵੀ ਤੂੰ ਆਪਣੇ ਪ੍ਰਾਣ ਤਿਆਗ ਦੇ।
ਮਰੇ ਕੌਣ ਦਿਜ ਪੁੱਤਰ ਜੀਵਾ ਵੈ,
ਕੌਣ ਮਰੇ ਤੇ ਕੌਣ ਮਰ ਕੇ ਉਸ ਬ੍ਰਾਹਮਣ ਦੇ ਪੁੱਤਰ ਨੂੰ ਜਵਾਵੇ, ਏਦਾਂ ਸੋਚਦੇ ਨੇ।
ਤਰੇ ਉਤਰਾਸ ਨੇ ਧੀਰਜ ਪਾਵੈ,
ਹੁਣ ਸਾਰੇ ਡਰ ਗਏ, ਹੁਣ ਸਾਰੇ ਸਿਰ ਨੀਵੇਂ, ਹੁਣ ਤਾਂ ਆਲੇ ਦੁਆਲੇ ਜਗ੍ਹਾ ਭਾਲਦੇ ਨੇ ਵੀ ਨਿਕਲ ਚੱਲੀਏ ਇੱਥੋਂ, ਕਿਤੇ ਸਤਿਗੁਰੂ ਜੀ ਮੈਨੂੰ ਨਾ ਕਹਿ ਦੇਣ। ਹਰ ਇੱਕ ਨੂੰ ਫਿਕਰ ਪੈ ਗਿਆ ਵੀ ਕਿਤੇ ਮੈਨੂੰ ਨਾ ਹੁਕਮ ਲਾ ਦੇਣ, ਹੁਕਮ ਵੀ ਨਹੀਂ ਮੋੜਿਆ ਜਾਣਾ। ਕਹਿੰਦੇ ਏਦਾਂ ਹੁਣ ਸੋਚਾਂ ਵਿਚਾਰਾਂ ਕਰਦੇ ਨੇ।
ਸਭ ਕੇ ਮਨ ਕੀ ਸਤਿਗੁਰ ਜਾਣੇ,
ਗੁਰੂ ਹਰਿਰਾਏ ਸਾਹਿਬ ਨੇ ਸਾਰਿਆਂ ਦੇ ਮਨ ਦੀ ਜਾਣ ਲਈ ਵੀ ਜਿੰਨੇ ਬੈਠੇ ਸੀ ਨਾ ਪਰਉਪਕਾਰੀ, ਜਿਹੜੇ ਕਹਿੰਦੇ ਸੀ ਜਵਾ ਦਿਓ ਮਹਾਰਾਜ ਜਵਾ ਦਿਓ, ਹੁਣ ਜਦੋਂ ਮਹਾਰਾਜ ਜੀ ਕਹਿੰਦੇ ਜਵਾ ਦਿੰਦੇ ਆ, ਤੁਹਾਡੇ ਚ ਕੋਈ ਮਰ ਜੇ ਇੱਕ ਅੱਧਾ ਤੇ ਉਹਨੂੰ ਜਵਾ ਦਿੰਦੇ ਆ, ਹੁਣ ਸੁਣ ਕੇ ਸਾਰੇ ਚੁੱਪ ਕਰ ਗਏ। ਮਹਾਰਾਜ ਜੀ ਨੇ ਵੇਖਿਆ
ਕਿਤਕ ਬਾਰ ਮੈਂ ਪੁਨ ਕੈ ਬਾਨੀ।
ਮਹਾਰਾਜ ਜੀ ਨੇ ਵੇਖਿਆ ਵੀ ਜਦੋਂ ਕੋਈ ਸਿੱਖ ਨੀ ਅੱਗੋ ਉੱਠਿਆ ਨਾ ਬੋਲਿਆ, ਉਸ ਕੁਝ ਸਮੇਂ ਬਾਅਦ ਗੁਰੂ ਹਰਿਰਾਏ ਸਾਹਿਬ ਫੇਰ ਬੋਲੇ। ਦੁਬਾਰਾ ਫੇਰ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤਾ,
ਸਰਬ ਸਭਾ ਫੁਰਮਾਏ ਸ਼ਿਕਾਰੀ, ਅਬ ਕਹਿ ਕਿਉਂ ਨਾ ਬਨਤ ਉਪਕਾਰੀ।
ਮਹਾਰਾਜ ਜੀ ਕਹਿੰਦੇ ਅੱਗੇ ਤੇ ਸਾਰੀ ਸਭਾ ਫੁਰਮੈਸ਼ ਵੀ ਕਰਦੀ ਸੀ ਵੀ ਉਹਨੂੰ ਜਵਾਬ ਦਿਓ, ਹੁਣ ਕਿਉਂ ਨੀ ਪਰਉਪਕਾਰ ਕਰਦੇ? ਹੁਣ ਪਰਉਪਕਾਰ ਕਿੱਥੇ ਚਲਾ ਗਿਆ? ਤੁਹਾਡੀ ਪਰਉਪਕਾਰੀ ਬਿਰਤੀ ਕਿੱਥੇ ਚਲੀ ਗਈ ਹੈ? ਅੱਗੇ ਕਹਿੰਦੇ ਸੀ ਮਹਾਰਾਜ ਬੜਾ ਵੱਡਾ ਪਰਉਪਕਾਰ ਹੋਵੇਗਾ ਜੇ ਉਹ ਬੱਚਾ ਜਿਉਂਦਾ ਹੋ ਜਾਏਗਾ, ਹੁਣ ਕਿਉਂ ਨੀ ਕਰਦੇ ਪਰਉਪਕਾਰ? ਕਿਉਂ ਨੀ ਉੱਠਦਾ ਤੁਹਾਡੇ ਚ ਕੋਈ ਸਿੱਖ ਆਪਣੇ ਪ੍ਰਾਣ ਤਿਆਗਣ ਲਈ?
ਤੀਜੇ ਵੈਦਿਜ ਪੁੱਤਰ ਜਵਾਬੋ,
ਉੱਠੋ ਤੁਹਾਡੇ ਵਿੱਚੋਂ ਕੋਈ ਆਪਣੀ ਉਮਰ ਦੇ ਦੇਵੇ ਤੇ ਅਸੀਂ ਬ੍ਰਾਹਮਣ ਦੇ ਪੁੱਤਰ ਨੂੰ ਜਵਾਬ ਦਿੰਨੇ ਆ।
ਭਲੋ ਕਰਨ ਕਰ ਜਸ ਜਗ ਪਾਵੋ,
ਇਹ ਭਲਾ ਕਰਨ ਵਿੱਚ ਤੁਹਾਡਾ ਵੀ ਜਗਤ ਵਿੱਚ ਜਸ ਹੋਵੇਗਾ। ਜਿਹੜਾ ਆਪਣੇ ਪ੍ਰਾਣ ਦੇਵੇਗਾ ਉਹਦਾ ਜਗਤ ਵਿੱਚ ਬੜਾ ਜਸ ਹੋਵੇਗਾ, ਵਡਿਆਈ ਹੋਵੇਗੀ।
ਦੋਵੇਂ
ਮਰ ਰਹੇ ਨੇ ਬ੍ਰਾਹਮਣ ਬ੍ਰਾਹਮਣੀ, ਉਹਨਾਂ ਨੂੰ ਬਚਾ ਲਓ ਪੰਡਿਤ ਪੰਡਤਾਣੀ ਨੂੰ, ਕਿ ਕਿਉਂ ਨੀ ਬਚਾਉਂਦੇ? ਹੁਣ ਕਿਉਂ ਨੀ ਭਲਾ ਕਰਦੇ? ਕਿਉਂ ਨੀ ਪਰਉਪਕਾਰ ਕਰਦੇ?
ਧੀਰ ਸ਼ੁਭ ਗਤ ਲੈ ਸੋਏ,
ਉਹਨਾਂ ਨੂੰ ਵੀ ਧੀਰਜ ਮਿਲੇਗਾ, ਤੁਹਾਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋ ਜਾਵੇਗੀ ਜੇ ਤੁਸੀਂ ਆਪਣੇ ਗੁਰਬਚਨ ਮੰਨ ਕੇ ਪ੍ਰਾਣ ਤਿਆਗੋਗੇ।
ਗੁਰੂ ਬਚਨ ਦੂਜੋ ਇਮ ਭਇਓ, ਕਿਨੂ ਨਾ ਉੱਤਰ ਮੁਕਤੇ ਦਿਓ।
ਸਤਿਗੁਰਾਂ ਨੇ ਦੂਜੀ ਵਾਰ ਇਹ ਬਚਨ ਕੀਤਾ। ਦੂਜੀ ਵਾਰ ਬਚਨ ਕਰਨ ਤੇ ਵੀ ਕੋਈ ਨੀ ਬੋਲਿਆ, ਪਹਿਲੇ ਬਚਨ ਤੇ ਨੀ ਕੋਈ ਬੋਲਿਆ, ਦੂਜੀ ਵਾਰ ਮਹਾਰਾਜ ਜੀ ਨੇ ਬਚਨ ਕੀਤਾ ਫਿਰ ਵੀ ਕੋਈ ਨੀ ਬੋਲਿਆ, ਫਿਰ ਵੀ ਕਿਸੇ ਨੇ ਹੌਸਲਾ ਕਰਕੇ ਮਹਾਰਾਜ ਜੀ ਨੂੰ ਜਵਾਬ ਕੋਈ ਉੱਤਰ ਨਹੀਂ ਦਿੱਤਾ।
ਪੂਰਬ ਕਹਿਤ ਸਭਾ ਜਿਮ ਸਾਰੇ, ਤਿਮਹੀ ਤੂਸ਼ਣ ਭਏ ਵਿਚਾਰੇ।
ਪਹਿਲਾਂ ਮਹਾਰਾਜ ਜੀ ਨੇ ਕਿਹਾ ਸੀ ਓਦਾਂ ਸੁਣ ਕੇ ਚੁੱਪ ਸੀ ਸਾਰੇ, ਏਦਾਂ ਦੂਜੀ ਵਾਰ ਵੀ ਸਾਰੇ ਚੁੱਪ ਹੀ ਰਹੇ। ਦੂਜੀ ਵਾਰ ਬਚਨ ਕਰਨ ਤੇ ਵੀ ਕੋਈ ਸਿੱਖ ਨੀ ਬੋਲਿਆ।
ਸਮੁਖ ਨਾ ਦੇਖੇ ਨੀਚੇ ਨੈਣ,
ਨਾ ਸਤਿਗੁਰਾਂ ਦੇ ਸਨਮੁਖ ਵੇਖਦੇ ਨੇ, ਨੈਣ ਵੀ ਅੱਖਾਂ ਵੀ ਨੀਵੀਆਂ ਕੀਤੀਆਂ ਹੋਈਆਂ ਨੇ।
ਉਹ ਧੀਰਜ ਧਰ ਬੋਲੇ ਬੈਨ,
ਹੁਣ ਧੀਰਜ ਧਾਰ ਕੇ ਕੌਣ ਬੋਲੇ? ਕੌਣ ਕਹੇ ਮੈਂ ਪ੍ਰਾਣ ਤਿਆਗਦਾ ਹਾਂ?
ਕਿਉਂ ਦਿਸ਼ ਮੈਂ ਗੁਰ ਦ੍ਰਿਸ਼ਟ ਚਲਾਵੈ।
ਸਤਿਗੁਰੂ ਜੀ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਦੇ ਵੀ ਕੋਈ ਸਿੱਖ ਉੱਠੇ, ਕੋਈ ਉੱਠ ਕੇ ਪਰਉਪਕਾਰੀ ਹੋਵੇ, ਉਹਨਾਂ ਬ੍ਰਾਹਮਣਾਂ ਨੂੰ ਬਚਾ ਲਵੇ।
ਉਹ ਬੈ ਦੇ ਦਾਸ ਪਤੀਆਂ ਵੈ,
ਮਹਾਰਾਜ ਜੀ ਵੀ ਪਤਿਆ ਕੇ ਵੇਖਦੇ ਨੇ ਕਿਹੜਾ ਹੈ ਸਿੱਖ ਜਿਹੜਾ ਆਪਣੀ ਉਮਰ ਦੇ ਦੇਵੇ, ਆਪਣੀ ਉਮਰਾਂ ਦੇ ਕੇ ਉਹਨੂੰ ਬਚਾ ਲਵੇ।
ਇੱਕ ਘੜੀ ਲੱਗ ਥਿਰ ਸਭ ਰਹੇ,
ਕਹਿੰਦੇ ਇੱਕ ਘੜੀ ਤੱਕ ਸਾਰੇ ਥਿਰ ਰਹੇ, ਟਿਕੇ ਰਹੇ।
ਈਸ਼ਰ ਬਚਨ ਗੁਰੂ ਪੁਨ ਕਹੇ,
ਸਤਿਗੁਰੂ ਜੀ ਤੀਸਰੀ ਵਾਰ ਫਿਰ ਬੋਲੇ। ਦੋ ਵਾਰੀ ਪਹਿਲਾਂ ਕਹਿ ਬੈਠੇ ਨੇ, ਹੁਣ ਤੀਸਰੀ ਵਾਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਬੋਲੇ।
ਪੋ ਸਿੱਖੋ ਪੂਰਬ ਸਭ ਭਾਖਤ, ਕਿਉਂ ਉਪਕਾਰ ਕਰਨ ਨੈ ਕਾਂਕਤ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਸਿੱਖੋ, ਅਸੀਂ ਵੀ ਪਹਿਲਾਂ ਵਾਂਗਰ ਫਿਰ ਕਹਿੰਦੇ ਹਾਂ, ਤੁਸੀਂ ਵੀ ਕੋਈ ਉਹਨੂੰ ਪਰਉਪਕਾਰੀ ਕਿਉਂ ਨੀ ਬਣਦੇ? ਕਿਉਂ ਹੁਣ ਪਰਉਪਕਾਰ ਨੀ ਕਰਦੇ? ਕਿਉਂ ਹੁਣ ਉਪਕਾਰ ਕਰਨ ਦੀ ਕਾਂਖਾ ਨਹੀਂ ਕਰ ਰਹੇ?
ਇੱਕ ਜੋ ਦੇ ਆਪਣੇ ਪ੍ਰਾਨ, ਜੀਐ ਤੀਨ ਜਸ ਲਏ ਜਾਨ।
ਮਹਾਰਾਜ ਕਹਿੰਦੇ ਤੁਹਾਡੇ ਚੋ ਇੱਕ ਦੇ ਪ੍ਰਾਨ ਦਿੱਤੇ ਆ, ਜੇ ਤੁਹਾਡੇ ਚੋ ਇੱਕ ਜਣਾ ਪ੍ਰਾਨ ਦੇ ਦੇਗਾ ਉਹ ਤਿੰਨ ਜੀਵਣਗੇ, ਉਹ ਪੰਡਿਤ ਪੰਡਤਾਣੀ ਵੀ ਜੀਵਣਗੇ, ਉਹਨਾਂ ਦਾ ਬੱਚਾ ਵੀ ਜੀਵ ਪਏਗਾ, ਉਹ ਤਿੰਨ ਜੀਵਣਗੇ, ਤੁਹਾਡਾ ਬੜਾ ਸੁਜਸ ਹੋਵੇਗਾ ਜਿਹੜਾ ਉਹਨਾਂ ਤਿੰਨਾਂ ਦੇ ਬਦਲੇ ਆਪਣੇ ਪ੍ਰਾਣ ਤਿਆਗ ਦੇਵੇ।
ਇਮ ਸੁਨ ਭਗਤੂ ਕੋ ਸੁਤ ਛੋਟਾ,
ਤੀਜੀ ਵਾਰ ਮਹਾਰਾਜ ਜੀ ਨੇ ਬਚਨ ਕਿਹਾ, ਕੋਈ ਨਾ ਉੱਠਿਆ ਤੇ ਇੱਕ ਗੁਰੂ ਕਾ ਲਾਲ, ਗੁਰੂ ਕਾ ਪਿਆਰਾ ਸਿੱਖ, ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ। ਖਾਲਸਾ ਜੀ, ਗੁਰੂ ਬਚਨ ਪਾਲਣ ਵਾਲੇ ਵੀ ਸਿੱਖ ਹਨ। ਕਹਿੰਦੇ ਇੱਕ ਸਿੱਖ ਬੈਠਾ ਹੈ, ਇਹਦਾ ਨਾਂ ਹੈ ਭਾਈ ਜੀਵਨ, ਇਹ ਹੈ ਭਾਈ ਭਗਤੂ ਦਾ ਛੋਟਾ ਪੁੱਤਰ, ਇਹ ਭਾਈ ਗੋਰੇ ਦਾ ਛੋਟਾ ਵੀਰ ਹੈ।
ਪਿੱਛੇ ਬੈਠੇ ਗੁਰਦ੍ਰਿਗ ਓਟਾ,
ਸਤਿਗੁਰਾਂ ਦੀ ਨਿਗਾਹ ਤੋਂ ਓਹਲੇ ਹੋ ਕੇ ਨਾ ਪਿੱਛੇ ਜੀ ਬੈਠਾ ਸੀ ਜਿੱਥੇ ਮਹਾਰਾਜ ਜੀ ਨਹੀਂ ਸਨ ਵੇਖ ਰਹੇ।
ਉੱਠ ਤੂਸ਼ਣ ਹੀ ਨਿਕਸਿਓ ਬਾਹਰ,
ਚੁੱਪ ਚਾਪ ਹੀ ਉਹਨੇ ਉੱਥੇ ਹੰਕਾਰ ਨਾਲ ਇਹ ਨੀ ਆਖਿਆ ਕਿ ਮੈਂ ਪ੍ਰਾਣ ਤਿਆਗਦਾ, ਚੁੱਪ ਚਾਪ ਹੀ ਉਸ ਜਗ੍ਹਾ ਤੋਂ ਉੱਠਿਆ, ਮਹਾਰਾਜ ਜੀ ਦੀ ਨਿਗਾਹ ਤੋਂ ਉੱਠ ਕੇ ਨਮਸਕਾਰ ਕਰਕੇ ਉੱਥੋਂ ਉੱਠ ਕੇ ਚਲਾ ਗਿਆ।
ਪਰ ਉਪਕਾਰ ਹਿਤ ਕਰ ਆਹਾਰ,
ਉਹਨੇ ਪਰ ਉਪਕਾਰ ਕਰਨ ਵਾਸਤੇ ਆਹਰ ਕੀਤਾ, ਜਾ ਕੇ ਹਿੰਮਤ ਕੀਤੀ।
ਜੀਵਨ ਨਾਮ ਆਏ ਕਰ ਡੇਰੇ, ਆਸਤਨ ਕਰ ਤਿਣ ਅਛੇਰੇ।
ਇਹਦਾ ਨਾਂ ਸੀ ਭਾਈ ਜੀਵਨ। ਇਹ ਆਪਣੇ ਡੇਰੇ ਤੇ ਆਇਆ, ਜਦੋਂ ਆਪਣੇ ਡੇਰੇ ਤੇ ਆਇਆ, ਹਾਲੇ ਚੜ੍ਹਦੀ ਜਵਾਨੀ ਆ, 18 ਸਾਲ ਦੀ ਉਮਰ ਸੀ, ਸਿਰਫ 18 ਸਾਲ ਦੀ। ਤੇ ਭਾਈ ਜੀਵਨ ਜੀ ਚੱਲ ਕੇ ਆਏ ਤੇ ਆ ਕੇ ਆਪਣਾ ਆਸਤਨ ਵਿਛਾਉਣਾ ਵਿਛਾਇਆ, ਔਰ ਵਿਛਾਉਣਾ ਵਿਛਾ ਕੇ ਉੱਪਰ ਲੇਟ ਗਏ।
ਉੱਪਰ ਬੋਡਿਓ ਬਦਨ ਅਛਾਦ,
ਚਾਦਰਾ ਲੈ ਲਿਆ ਤੇ ਚਾਦਰੇ ਨਾਲ ਆਪਣਾ ਸਾਰਾ ਸਰੀਰ ਢੱਕ ਲਿਆ।
ਕਿਸੋ ਕੀਮਤ ਨਾ ਸੰਵਾਦ,
ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਾਣ ਤੋਂ ਪਹਿਲਾਂ ਵੀ ਉੱਥੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਚਾਦਰਾ ਲਿਆ, ਵਿਛਾਉਣੇ ਤੇ ਲੇਟੇ ਤੇ ਲੇਟ ਕੇ ਆਪਣੇ ਸਰੀਰ ਤੇ ਚਾਦਰਾ ਨਾਲ ਚਾਦਰ ਨਾਲ ਮੂੰਹ ਢੱਕ ਲਿਆ।
ਸਰਬ ਸਰੀਰ ਬਸਤਰਨ ਤੇ ਢਾਂਪ,
ਸਾਰਾ ਸਰੀਰ ਚਾਦਰ ਦੇ ਨਾਲ ਢੱਕ ਲਿਆ।
ਚਾਹਤ ਪ੍ਰਾਣ ਤਿਆਗ ਬੇ ਆਪ,
ਔਰ ਆਪ ਹੀ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਆਪਣੇ ਪ੍ਰਾਣ ਤਿਆਗਣ ਦੀ ਇੱਛਾ ਜਾਹਰ ਕੀਤੀ।
ਗੁਰ ਬਚਤੇ ਪਰ ਲੋਕ ਆਨੰਦ,
ਸਤਿਗੁਰਾਂ ਦੇ ਬਚਨਾਂ ਕਰਕੇ ਪ੍ਰਾਣ ਤਿਆਗਣੇ ਨੇ, ਇਸ ਕਰਕੇ ਪਰਲੋਕ ਦਾ ਆਨੰਦ ਮਿਲ ਰਿਹਾ ਸੀ, ਪਰਲੋਕ ਦਾ ਸੁਖ ਪ੍ਰਾਪਤ ਹੋ ਰਿਹਾ ਸੀ। ਭਾਈ ਜੀਵਨ ਨੇ ਆਖਿਆ, ਇਹ ਕਿਵੇਂ ਤਿਆਗ ਦਿਆਂ? ਗੁਰੂ ਦੇ ਬਚਨਾਂ ਨਾਲ ਪ੍ਰਾਣ ਤਿਆਗ ਕੇ ਅੱਗੇ ਪਰਲੋਕ ਦਾ ਸੁਖ ਮਿਲਣਾ ਹੈ।
ਚਿਤ ਮੈਂ ਚਾਤ ਭਇਓ ਬਿਲੰਦ,
ਚਿਤ ਵਿੱਚ ਸੋਚਿਆ ਭਾਈ ਜੀਵਨ ਨੇ, ਆਪਣੇ ਮਨ ਚ ਸੋਚਿਆ ਕਿ ਗੁਰੂ ਬਚਨਾਂ ਅਨੁਸਾਰ ਪਰਲੋਕ ਦਾ ਸੁਖ ਪ੍ਰਾਪਤ ਹੋ ਰਿਹਾ।
ਜੀਵਨ ਝੂਠ ਜਗ ਮੈਂ ਸੱਚ ਮਰਨਾ, ਆਗੇ ਪਾਚੇ ਸਭ ਸਿਰ ਪਰਨਾ।
ਜੀਵਣਾ ਝੂਠ ਹੈ ਔਰ ਜਗਤ ਵਿੱਚ ਮਰਨਾ ਸੱਚ ਹੈ, ਅੱਗੇ ਕੀ ਤੇ ਪਿੱਛੇ ਕੀ, ਮਰਨਾ ਤਾਂ ਹੈ ਹੀ ਹੈ, ਮੌਤ ਤਾਂ ਆਉਣੀ ਆ। ਅੱਜ ਆ ਜਾਏ ਤੇ ਭਾਵੇਂ 10 ਸਾਲ ਬਾਅਦ ਆ ਜਾਏ, ਮੌਤ ਤਾਂ ਆਉਣੀ ਆਉਣੀ ਆ। ਇੱਕ ਤਾਂ ਇਹ ਤਾਂ ਸੱਚਾਈ ਹੈ।
ਅਬ ਤੋ ਤਨ ਲਗਾ ਸਕਾਰਤ,
ਹੁਣ ਤਾਂ ਮੇਰਾ ਇਹ ਸਰੀਰ ਸਕਾਰਥ ਲੱਗ ਜਾਏਗਾ, ਹੁਣ ਸਫਲਾ ਹੋ ਜਾਏਗਾ।
ਇਸ ਤੇ ਅਪਰ ਭਲੋ ਨਾ ਹੀਰੋ,
ਇਹਦੇ ਤੋਂ ਵਧੀਆ ਭਲਾ ਹੋਰ ਕਿਹੜਾ ਹੋ ਸਕਦਾ ਕਿ ਮੇਰਾ ਸਰੀਰ ਸਕਾਰਥ ਹੋ ਰਿਹਾ, ਲੇਖੇ ਲੱਗ ਰਿਹਾ ਗੁਰੂ ਦੇ।
ਇਤਿਆਦਕ ਮਨ ਕਰੇ ਵਿਚਾਰਾ, ਤਨ ਸੋ ਜੀਵਨ ਸਭਾ ਮਜਾਰਾ।
ਇਤਿਆਦਕ ਮਨ ਚ ਵਿਚਾਰਾਂ ਕੀਤੀਆਂ, ਤਨ ਹੈ ਭਾਈ ਜੀਵਨ, ਜਿਹਨੇ ਸਾਰੀ ਸਭਾ ਦੇ ਅੰਦਰ ਆਪਣੇ ਮਨ ਚ ਵਿਚਾਰ ਕੀਤੀ ਹੈ।
ਨਿਜ ਜੀਵਨ ਜੀਵਨ ਦੀਏ ਦਾਨ,
ਆਪਣੇ ਜੀਵਨ ਦਾ ਭਾਈ ਜੀਵਨ ਨੇ ਦਾਨ ਕਰ ਦਿੱਤਾ, ਆਪਣੇ ਜੀਵਨ ਦਾ ਜੀਵਨ ਨੇ ਦਾਨ ਕਰ ਦਿੱਤਾ ਉਸ ਬ੍ਰਾਹਮਣ ਲੜਕੇ ਨੂੰ ਜਵਾਉਣ ਲਈ।
ਗੁਰ ਬਚ ਤੇ ਪਦ ਲਿਓ ਮਹਾਨ,
ਗੁਰੂ ਬਚਨਾ ਕਰਕੇ ਬੜਾ ਮਹਾਨ ਪਦ ਮਹਾਨ ਪਦਵੀ ਨੂੰ ਪ੍ਰਾਪਤ ਕੀਤਾ ਹੈ।
ਤਤ ਚਿੰਨ ਆਪਣੇ ਪ੍ਰਾਣ ਨਿਕਾਰੇ, ਗੁਰਪੁਰ ਮੈਂ ਪਹੁੰਚਿਓ ਬਿਨ ਬਾਰੇ।
ਛਿੰਨ ਆਪਣੇ ਪ੍ਰਾਣ ਕੱਢੇ ਸਰੀਰ ਵਿੱਚੋਂ, ਉਸੇ ਵਕਤ ਦਸਮ ਦੁਆਰ ਚੋਂ ਬ੍ਰਹਮ ਰੰਧਰ ਚੋਂ ਸਵਾਸ ਕੱਢੇ ਤੇ ਗੁਰੂ ਬਚਨ ਪਾਲਦਿਆਂ ਸਾਰ ਭਾਈ ਜੀਵਨ ਜੀ ਪਰਲੋਕ ਗਮਨ ਕਰ ਗਏ।
ਇਤ ਜੀਵਨ ਜਬ ਜੀਵਨ ਤਿਆਗਿਓ, ਗੁਰੂ ਪੂਰ ਸਿਸ ਤਤ ਛਿੰਨ ਜਾਗਿਓ।
ਇਧਰ ਭਾਈ ਜੀਵਨ ਨੇ ਸਰੀਰ ਤਿਆਗਿਆ, ਉਧਰ ਬ੍ਰਾਹਮਣ ਦਾ ਲੜਕਾ ਉੱਠ ਕੇ ਬੈਠ ਗਿਆ। ਉਹ ਬ੍ਰਾਹਮਣ ਦਾ ਲੜਕਾ ਉਸੇ ਵਕਤ ਸੁਰਜੀਤ ਹੋ ਗਿਆ।
ਉੱਠਿਓ ਜੀਵ ਕਰ ਤਿਗ ਪਿਤ ਮਾਤਾ,
ਉੱਠ ਕੇ ਜੀਵ ਕੇ ਆਪਣੀ ਮਾਂ ਬਾਪ ਦੇ ਗਲ ਲੱਗ ਗਿਆ।
ਲੋਕ ਬਿਲੋਕਤ ਹੈ ਤਿਗ ਬਰਾਤਾ,
ਉਤੇ ਵੇਖ ਰਹੇ ਨੇ, ਵੇਖ ਕੇ ਹੈਰਾਨ ਹੋ ਗਏ ਕਿ ਮੁਰਦਾ ਬਾਲਕ ਜਿਉਂਦਾ ਹੋ ਗਿਆ।
ਦੋਏਰਾ ਭਇਓ ਆਨੰਦ ਬਿਲੰਦੀ, ਹਿਰਦੇ ਰਹੇ ਬਿਸਮਾਏ।
ਬੜਾ ਆਨੰਦ ਵਰਤਿਆ ਪਰ ਹਿਰਦੇ ਚ ਹੈਰਾਨ ਹਨ।
ਸੁਧ ਅੰਤਰ ਪਹੁੰਚੀ ਤਬੈ, ਜੈ ਸ਼੍ਰੀ ਗੁਰੂ ਹਰ ਰਾਏ।
ਖਬਰ ਅੰਦਰ ਪਹੁੰਚੀ, ਸ੍ਰੀ ਗੁਰੂ ਹਰ ਰਾਏ ਸਾਹਿਬ ਤੱਕ ਖਬਰ ਪਹੁੰਚੀ ਵੀ ਮਹਾਰਾਜ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ, ਪਰ ਇਹ ਨਹੀਂ ਪਤਾ ਲੱਗਾ ਕਿ ਉਹਦੀ ਥਾਂ ਤੇ ਆਪਣੇ ਪ੍ਰਾਣ ਕਿਹਨੇ ਤਿਆਗੇ ਨੇ। ਗੁਰੂ ਹਰਿ ਰਾਏ ਸਾਹਿਬ ਪੁੱਛ ਰਹੇ ਨੇ, ਬੜਾ ਵੈਰਾਗ ਗੁਰੂ ਸਾਹਿਬ ਨੇ ਕੀਤਾ ਕਹਿੰਦੇ ਬ੍ਰਾਹਮਣ ਦਾ ਪੁੱਤਰ ਜਵਾਉਣ ਵਾਸਤੇ ਤੁਸੀਂ ਮੇਰੇ ਪੁੱਤਰ ਦੇ ਪ੍ਰਾਣ ਲੈ ਲਏ। ਇਥੋਂ ਤੱਕ ਮਹਾਰਾਜ ਜੀ ਨੇ ਬਚਨ ਕਹੇ। ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।